ਸਤਨਾਮ ਸ੍ਰੀ ਵਾਹਿਗੁਰੂ ਜਬ ਲਓ ਨੀ ਭਾਵ ਲਲਾਰ ਉਦੈ ਤਬ ਲਓ ਭਰਮ ਤੇ ਫਿਰਤੇ ਬਹੁਤ ਆਇਓ ਕਲ ਕਹੋਰ ਸਮੁੰਦਰ ਮੈਂ ਬੂਡਤ ਥੇ ਅਜ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹਿ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ जप्यो जिन अर्जन देव गुरु। फिर संकट जोन गर्भ नह आयो, गुरु नानक ते आद लै दसवें गुर पर्यंत। बारंग बार है बंदना साहिब श्री गुरु ग्रंथ। बारंग बार है बंदना साहिब श्री गुरु ग्रंथ। राख पिता प्रा मेरे मोहे निर्गुण सब गुण तेरे। राख पिता प्रभ मेरे निर्गुण सब गुण तेरे। मेरे जी मोह निर्गुण सब गुण तेरे। रामपिता प्रा मेरे मोह निर्गुण सब गुण तेरे। खादी एक गरीबा राखो राखण हारे। खेद करे अर बहुत संता वह आयो शरण तुहारे। कर कर हारो अनक बहु भांति छोड़ा कतहु नाही। एक बात सुनता की ओटा साध संगत मिट जाहे। कर कृपा संत मिले मोहे तिन ते धीरज पाया। संति मंत दियो मोहे निरपौ गुरु का शब्द कमाया। जीत लिए ओए महाबिखादी, सहज सुहेली बाणी कहो नानक मन भया परगासा, पाया पद निर्वाणी राख पिता प्रा मेरे, मोहे निर्गुण सब गुण तेरे, राख पिता प्रा मेरे जी मोहे निर्गुण सब गुण तेरे, पिताम्बरा मेरे जी मोह निर्गुण सब गुण, राख पिताम्बरा मेरे मोह निर्गुण सब गुण तेरे, सत्कारयोग सतगुरां दी सजी नवाजी, गुरु रूप गुरु खालसा साध संगत जी, दुनिया दे विहार कार धंधे छड़ के जो मनुखा जन्म दा फर्ज है ਉਸ ਨੂੰ ਪਛਾਣਦੇ ਹੋਏ ਦੂਰੋਂ ਨੇੜਿਓਂ ਚੱਲ ਕੇ ਮਹਾਂਪੁਰਸ਼ਾਂ ਦੇ ਪਵਿੱਤਰ ਅਸਥਾਨ ਤੇ ਪਹੁੰਚ ਕੇ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਕਾਫੀ ਸਮੇਂ ਤੋਂ ਧੁਰਕੀ ਬਾਣੀ ਰੱਬੀ ਬਾਣੀ ਇਲਾਹੀ ਬਾਣੀ ਪਾਪ ਨਾਸ਼ਕ ਅਤੇ ਸ਼ਾਂਤਦਾਇਕ ਗੁਰਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਮਾਂ ਅਤੇ ਸਵਾਸ ਲੇਖੇ ਵਿੱਚ ਲਾ ਰਹੇ ਹੋ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਇਹ ਜਿਹੜਾ ਮਹੀਨਾ ਚੱਲਦਾ ਹੈ ਜੇਠ ਦਾ ਮਹੀਨਾ, ਇਹ ਗਰਮੀ ਦਾ ਸਿਖਰ ਮਹੀਨਾ ਹੁੰਦਾ। ਇਸ ਮਹੀਨੇ 'ਚ ਸਭ ਤੋਂ ਜ਼ਿਆਦਾ ਗਰਮੀ ਪੈਂਦੀ ਹੈ, ਭਾਵੇਂ ਸਾਡੇ ਦੇਸ਼ ਵਿੱਚ 6 ਰੁੱਤਾਂ ਮੰਨੀਆਂ ਨੇ, 2-2 ਮਹੀਨੇ ਦੀ ਇੱਕ ਰੁੱਤ ਹੁੰਦੀ ਹੈ, ਜਿਹੜੀ ਹੁਣ ਰੁੱਤ ਚੱਲ ਰਹੀ ਹੈ ਇਹਨੂੰ ਗ੍ਰੀਖਮ ਰੁੱਤ ਆਖਿਆ, ਗਰਮੀ ਦੀ ਰੁੱਤ। ਅੱਧਾ ਵਿਸਾਖ ਦਾ ਮਹੀਨਾ, ਸਾਰਾ ਜੇਠ ਦਾ ਮਹੀਨਾ ਅਤੇ ਅੱਧਾ ਹਾੜ ਦਾ, ਇਹ 2 ਮਹੀਨੇ ਗਰਮੀ ਦੀ ਰੁੱਤ ਹੈ। ਇਹਦੇ ਵਿੱਚ ਜਿੰਨੀ ਵੀ ਧਰਤੀ ਬਨਸਪਤੀ ਧਰਤੀ 'ਤੇ ਖੜੀ ਹੁੰਦੀ ਹੈ ਸਾਰੀ ਮੁਰਝਾ ਜਾਂਦੀ ਹੈ, ਸੁੱਕ ਜਾਂਦੀ ਹੈ ਗਰਮੀ ਨਾਲ। ਹਰ ਇੱਕ ਜੀਵ ਗਰਮੀ ਕਰਕੇ ਵਿਆਕੁਲ ਹੁੰਦਾ। ਜਿਵੇਂ ਜੰਗਲ ਵਿੱਚ ਅੱਗ ਲੱਗ ਜਾਂਦੀ ਹੈ, ਉਹ ਜੰਗਲ ਦੇ ਵਿੱਚ ਰਹਿਣ ਵਾਲੇ ਜਾਨਵਰ ਪੰਛੀ ਨੇ ਜਿਹੜੇ ਉਸ ਤਪਸ਼ ਨਾਲ ਸੜਦੇ, ਉਸ ਤਪਸ਼ ਤੋਂ ਬਚਣ ਵਾਸਤੇ ਇੱਧਰ ਉੱਧਰ ਦੌੜਦੇ ਨੇ। ਬਹੁਤ ਸਾਰੇ ਉਸ ਤਪਸ਼ ਵਿੱਚ ਸੜ ਜਾਂਦੇ ਨੇ। ਕੋਈ ਕੋਈ ਉੱਦਮੀ ਜਾਨਵਰ ਉਸ ਅੱਗ ਦੀ ਲਪੇਟ ਚੋਂ ਨਿਕਲ ਕੇ ਨੇੜੇ ਨਦੀ ਵਿੱਚ ਜਾ ਕੇ ਇਸ਼ਨਾਨ ਕਰਕੇ ਆਪਣੀ ਤਪਸ਼ ਮਿਟਾਉਂਦੇ। ਇਸੇ ਤਰ੍ਹਾਂ ਇਹ ਸਰੀਰ ਉੱਪੀ ਜੰਗਲ ਦੇ ਵਿੱਚ ਆਸਾ ਤੇ ਤ੍ਰਿਸ਼ਨਾ ਦੀ ਅੱਗ ਭੜਕੀ ਹੋਈ ਹੈ। ਹਰ ਇੱਕ ਜੀਵ ਇਸ ਤਰ੍ਹਾਂ ਵਿਆਕੁਲ ਹੈ ਜਿਵੇਂ ਜੰਗਲ ਦੇ ਵਿੱਚ ਅੱਗ ਲੱਗਣ ਕਰਕੇ ਜੰਗਲ ਦੇ ਜਾਨਵਰ ਵਿਆਕੁਲ ਹੁੰਦੇ। ਇਹ ਸਤ ਸੰਗਤ ਰੂਪੀ ਕਥਾ ਕੀਰਤਨ ਵਿਚਾਰਾਂ ਦੀ ਨਾਮ ਬਾਣੀ ਦੀ ਠੰਡੇ ਜਲ ਦੀ ਨਦੀ ਚੱਲਦੀ ਹੈ। ਉੱਦਮੀ ਜੀਵ ਉਸ ਆਸਾ ਤ੍ਰਿਸ਼ਨਾ ਦੀ ਅੱਗ ਵਿੱਚੋਂ ਨਿਕਲ ਕੇ ਇਸ ਨਦੀ ਵਿੱਚ ਆ ਕੇ ਗੁਰੂ ਚਰਨਾਂ ਵਿੱਚ ਕਥਾ ਕੀਰਤਨ ਸਤਸੰਗ ਦੇ ਨਾਲ ਮਨ ਜੋੜ ਕੇ ਸ਼ਾਂਤ ਪ੍ਰਾਪਤ ਹੁੰਦੀ ਹੈ। ਕੱਲ ਤਾਤੀ ਠੰਡਾ ਹਰਨਾਓ, ਇੱਥੇ ਆ ਕੇ ਜੀਵ ਦਾ ਮਨ ਹੈ ਜਿਹੜਾ ਸ਼ਾਂਤ ਹੁੰਦਾ, ਸੁਖੀ ਹੁੰਦਾ। ਜਿਵੇਂ ਬੜੀ ਗਰਮੀ ਪੈ ਰਹੀ ਹੋਵੇ ਤੇ ਬਾਰਿਸ਼ ਉੱਤਰ ਆਏ, ਦੇਖੋ ਗਰਮੀ ਦਾ ਸਤਾਇਆ ਜੀਵ ਕਿੰਨਾ ਸੁਖੀ ਹੋ ਜਾਂਦਾ ਹੈ। ਪਰ ਕਈ ਵਾਰੀ ਪਰਮਾਤਮਾ ਚਾਹੇ ਤਾਂ ਗਰਮੀ ਦੇ ਵਿੱਚ ਸਿਆਲ ਦੀ ਰੁੱਤ ਵਰਗਾ ਵੀ ਮੌਸਮ ਬਣਾ ਦਿੰਦਾ ਹੈ, ਤੇ ਕਈ ਵਾਰੀ ਸਿਆਲ ਦੇ ਵਿੱਚ ਵੀ ਜੇਠ ਹਾੜ ਵਰਗਾ ਮੌਸਮ ਬਣਾ ਦਿੰਦਾ ਹੈ। ਪਰਮਾਤਮਾ ਐਡਾ ਦਿਆਲੂ ਹੈ, ਐਡਾ ਸਰਵ ਸ਼ਕਤੀਮਾਨ ਹੈ ਕਿ ਨਦੀਆਂ ਵਿੱਚ ਟਿੱਬੇ ਬਣਾ ਦਿੰਦਾ ਹੈ, ਟਿੱਬਿਆਂ ਦੇ ਵਿੱਚ ਨਦੀਆਂ ਵੀ ਚਲਾ ਦਿੰਦਾ ਹੈ। ਨਦੀਆਂ ਵਿੱਚ ਟਿੱਬੇ ਦਿਖਾ ਲੇ, ਥਲੀ ਕਰੇ ਅਸਗਾਹਾ, ਕੀੜਾ ਥਾਪ ਦੇ ਪਾਤਸ਼ਾਹ, ਲਸ਼ਕਰ ਕਰੇ ਸਵਾ। ਉਹ ਬੜਾ ਸਰਵ ਸ਼ਕਤੀਮਾਨ ਹੈ, ਪਰ ਕਈ ਵਾਰੀ ਧਰਤੀ ਉੱਤੇ ਸਮਾਜ ਦੇ ਵਿੱਚ ਕਈ ਤਰ੍ਹਾਂ ਦੀ ਅੱਗ ਭੜਕ ਜਾਂਦੀ ਹੈ। ਜਿਵੇਂ ਸਮਾਜ ਦੇ ਵਿੱਚ ਕਦੇ ਬੇਇਨਸਾਫੀ ਦੀ ਅੱਗ ਭੜਕਦੀ ਹੈ ਤਾਂ ਜੀਵ ਦੁਖੀ ਹੁੰਦੇ ਹੈ, ਕਦੇ ਜ਼ੁਲਮ ਦੀ ਅੱਗ ਭੜਕ ਜਾਂਦੀ ਹੈ ਸਮਾਜ ਵਿੱਚ, ਉਹਨੂੰ ਸ਼ਾਂਤ ਕਰਨ ਵਾਸਤੇ ਸਤਪੁਰਸ਼ ਆਪਣੇ ਸਰੀਰ ਦੀ ਆਹੂਤੀ ਦੇ ਕੇ, ਸ਼ਹਾਦਤ ਦੇ ਕੇ ਉਸ ਜ਼ੁਲਮ ਦੀ ਅੱਗ ਨੂੰ ਸ਼ਾਂਤ ਕਰਦੇ, ਸੁਖੀ ਕਰ ਦਿੰਦੇ ਨੇ ਜੀਵਨ। ਸੋ ਆਓ, ਇਹ ਜਿਹੜਾ ਸਾਲ ਹੈ ਨਾ 2006 ਈਸਵੀ, ਇਹਦੇ ਵਿੱਚ ਦੋ ਸ਼ਤਾਬਦੀਆਂ, ਇੱਕ ਤਾਂ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ 400 ਸਾਲਾ ਸ਼ਤਾਬਦੀ 16 ਜੂਨ ਨੂੰ ਆ ਰਹੀ ਹੈ, ਇੱਕ ਛੇਵੇਂ ਪਾਤਸ਼ਾਹ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਅਤੇ ਅਕਾਲ ਤਖ਼ਤ ਦਾ ਸਥਾਪਨਾ ਦਿਵਸ 400 ਸਾਲ ਆ ਰਿਹਾ। ਇਹ ਸ਼ਤਾਬਦੀ 100 ਸਾਲ ਮਗਰੋਂ ਆਉਂਦੀ, ਇੱਕ ਸਦੀ ਮਗਰੋਂ। ਦੇਖੋ 100 ਸਾਲ ਵਿੱਚ ਕਿੰਨੀਆਂ ਪੀੜ੍ਹੀਆਂ ਬਦਲ ਜਾਂਦੀਆਂ। ਹੁਣ ਆਪਾਂ ਵਿਚਾਰ ਕਰਕੇ ਦੇਖ ਲਓ ਕਿ 4-5 ਪੀੜ੍ਹੀਆਂ ਤਾਂ ਆਪਾਂ ਵੀ ਦੇਖ ਲਈਆਂ, ਆਪਣੇ ਦਾਦੇ, ਆਪਣੇ ਪਿਤਾ, ਫਿਰ ਪੁੱਤਰ, ਫਿਰ ਪੋਤਰੇ, ਫਿਰ ਪੜੋਤਰੇ, 5-6 ਪੀੜ੍ਹੀਆਂ ਹੋ ਗਈਆਂ ਨਾ ਥੋੜ੍ਹੇ ਟਾਈਮ ਦੇ ਵਿੱਚ। ਪਰ ਸਦੀ ਦੇ ਵਿੱਚ ਦੇਖੋ ਕਿੰਨੀਆਂ ਬਦਲ ਜਾਂਦੀਆਂ ਨੇ ਆਪਣੀਆਂ ਕੁਲਾਂ ਨੇ ਜਿਹੜੀਆਂ। ਅਗਲੀ ਸ਼ਤਾਬਦੀ ਹੁਣ 100 ਸਾਲ ਨੂੰ ਆਏਗੀ, ਛੋਟੀਆਂ ਉਮਰਾਂ ਨੇ ਕਿੰਨੇ ਦੇਖਣੀ ਹੈ, ਕਿੰਨੇ ਨਹੀਂ ਦੇਖਣੀਆਂ। ਪਰ ਆਪਣੇ ਅਹੋ ਭਾਗ ਨੇ ਕਿ ਆਪਾਂ ਨੂੰ ਇਹ ਸਮਾਂ ਦੇਖਣ ਨੂੰ ਮਿਲਿਆ। ਵੈਸੇ ਤਾਂ ਸਿੱਖ ਕੌਮ ਦੀ, ਖਾਲਸਾ ਪੰਥ ਦੀ ਖੁਸ਼ਕਿਸਮਤ ਆਪਣੀ ਸਾਰਿਆਂ ਦੀ ਕਿ ਪਹਿਲਾਂ ਖਾਲਸਾ ਪੰਥ ਦੀ ਸਾਜਨਾ 1999, ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ 500 ਸਾਲਾ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 400 ਸਾਲਾ, ਹੁਣ 5ਵੇਂ ਪਾਤਸ਼ਾਹ ਦੀ ਸ਼ਹੀਦੀ, ਗੁਰਪੁਰਬ ਸ਼ਤਾਬਦੀ ਆ ਰਹੀ ਹੈ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖ ਕੌਮ ਦੀ, ਸਿੱਖ ਧਰਮ ਦੀ ਨੀਂਹ ਰੱਖੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਅਵਚਲ ਨੀਮ ਧਰੀ ਗੁਰੂ ਨਾਨਕ, ਨਿਤਨਿਤ ਚੜ੍ਹੈ ਸਵਾਈ। ਨੀਂਹ ਰੱਖੀ ਗੁਰੂ ਮਹਾਰਾਜ ਨੇ। ਪਰ ਇਹਦਾ ਜਿਹੜਾ ਸਿਧਾਂਤ ਹੈ, ਸਿੱਖੀ ਦਾ ਸਿਧਾਂਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜੀ ਆਦਿ ਬਾਣੀ ਹੈ, ਪਹਿਲੀ ਬਾਣੀ ਜਪਜੀ ਸਾਹਿਬ, ਉਹਦੀ ਪਹਿਲੀ ਪੌੜੀ ਦੀਆਂ ਖੀਰਲੀਆਂ 2 ਪੰਕਤੀਆਂ ਵਿੱਚ ਸਿਧਾਂਤ ਦੱਸਿਆ ਸਿੱਖੀ ਦਾ। ਜੇ ਤਾਂ ਧਿਆਨ ਨਾਲ ਸੁਣੀ ਜਾਓਗੇ ਫਿਰ ਤਾਂ ਮਨ ਵੀ ਜੁੜਿਆ ਰਹੇਗਾ, ਸਮਝ ਵੀ ਆਏਗੀ। ਆ ਜਿਹੜੀਆਂ ਮਗਰ ਮਾਈਆਂ ਬੈਠੀਆਂ ਗੱਲਾਂ ਹੀ ਕਰ ਰਹੀਆਂ ਨੇ, ਇਹਨਾਂ ਨੂੰ ਕੀ ਪਤਾ ਹੁਣ ਕੀਰਤਨ ਹੋ ਰਿਹਾ ਕਿੱਥੇ ਕੀ ਹੋ ਰਿਹਾ। ਜਿਹੜੇ ਧਿਆਨ ਨਾਲ ਸੁਣਨਗੇ ਉਹਨਾਂ ਨੂੰ ਹੀ ਸਮਝ ਆਉਣੀ ਹੈ, ਉਹਨਾਂ ਨੂੰ ਹੀ ਆਨੰਦ ਆਉਣਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਆਪਾਂ ਨੂੰ ਸਿੱਖੀ ਦਾ ਸਿਧਾਂਤ ਸਮਝਾਉਂਦੇ ਹੈ ਕਿ ਵੀ ਸਚਿਆਰਾਂ ਹੋਈ ਹੈ, ਕਿ ਵੀ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਭਾਵੇਂ ਭਾਣਾ ਕਹਿ ਲਓ, ਭਾਵੇਂ ਹੁਕਮ ਕਹਿ ਲਓ, ਭਾਵੇਂ ਰਜਾ ਕਹੋ, ਇੱਕੋ ਹੀ ਚੀਜ਼ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਜੀਵ ਪਰਮਾਤਮਾ ਦੇ ਹੁਕਮ ਨੂੰ, ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਦਾ ਹੈ, ਇਹਦੇ ਵਿੱਚ ਜਿਹੜੀ ਕੂੜ ਦੀ ਪਾਲ ਹੈ, ਕੰਧ ਹੈ, ਉਹ ਢਹਿ ਜਾਂਦੀ ਹੈ। ਜਿੱਥੋਂ ਵਿਛੜਿਆ ਉਹਦੇ ਚ ਭੇਦ ਹੋ ਜਾਂਦਾ, ਉਦੋਂ ਉਹਦੇ ਹੁਕਮ ਨੂੰ ਮੰਨਣ ਲੱਗ ਜਾਂਦਾ, ਉਹਦੇ ਭਾਣੇ ਨੂੰ ਮੰਨਣ ਲੱਗ ਜਾਂਦਾ ਹੈ। ਤੇ ਭਾਣਾ ਹਰ ਸਮੇਂ ਮੰਨਦਾ ਗੁਰਸਿੱਖ ਹੁਕਮ ਹੈ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਇਹ ਨਹੀਂ ਵੀ ਜੇ ਘਾਟਾ ਆ ਗਿਆ ਜੀਵਨ ਤਾਖਣਾ ਉਹਦਾ ਭਾਣਾ ਹੈ, ਵੀ ਘਾਟਾ ਤਾਂ ਹੈ ਉਹਦਾ ਭਾਣਾ ਹੈ। जे कोई गमी का टाइम आया आप उदो कहने उदा भाणा है। कदी किसी ने आख्या भी जन्म होया उदा भाणा है? उस वेले आप गल सुननी पसंद नहीं करते कि जे जन्म होया तो उदा भाणा है। आप सिर्फ मरण नू ही भाणा मनदे आ। ते महाराज कहिंदे जमना मरना हुक्म है, भाणा है आवे जाए। महाराज कहिंदे जमण नू भी भाणा ही मनदा गुरसिख, ते मरण नू भी भाणा ही मनदा। पर किसे दे घर जन्म होया ते ना आख्या जे उहदा भाणा ही है, चलो उत्थे नहीं किसे ने सुनना। आपां खुशी च उहदे भाणे नू भुल जांदे आ, ते जदों कुछ लै जांदा है, चलिया जांदा है, घट जांदा है, फिर आपां कहिंदे आ उहदा भाणा है। जदों अपना जोर नहीं चलदा फिर आपां उहदे भाणे नू मन लैंदे आ। सतगुरु महाराज कहिंदे दुख विच भी सुख विच भी जे किते रिजक चलिया भी गया, मार भी पै गई, मृत्यु भी हो गई, महाराज कहिंदे फिर भी आखना ए पी दात तेरी दात आ, भी तेरी दात है। भी जे तू किते राजे तो भीख मंगण भी ला दिता, तेरी दात है, तेरा हुक्म है। जे राज करावै तां कवन वडाई, जे भीख मंगावै तां क्या घट जाई। ये रजा है, हुक्म है, भाणा। इस करके गुरु महाराज कहिंदे ओ सखा सेवक सखे तो प्यारा, सतगुरां दा ओ प्यारा सिख सेवक है जिहड़ा भाणे विच आ गया। सो सिख सखा बंध पै भाई, जे गुर के भाणे विच आवै। महाराज कहिंदे ओ सतगुरां दा प्यारा सेवक है सिख जो गुरु दे भाणे च आ गया। भाणा समझ गए ना हुण, भी जो कुछ होया घटिया वधिया जम्मिया मृत्यु होई खुशी आई गमी आई तां उहदा भाणा है। महाराज कहिंदे ओ सतगुरां दा प्यारा सिख है जिहड़ा सतगुरु दे भाणे च आ गया। सो सिख सखा बंध पै भाई, जे गुर के भाणे विच आवै। अपने भाणे जो चलै भाई विछड़ चोटां खावै। जिहड़ा अपनी मत अनुसार चलदा महाराज कहिंदे ओ रब तों गुरु तों विछड़ के दुख भोगदा। पर जिन्हां दा आपां शहीदी गुरपुरब शताब्दी मना रहे हैं ना 400 साल, धन गुरु अर्जन देव जी महाराज, इस साल विच जिन्ने भी समागम हो रहे ने ये 400 साल नूं समर्पित ने। जे उन्हां दा जीवन विचारीए तां सतगुरां दा सारा जीवन ही हुक्म विच है, भाणे विच, रजा विच। कोई भी गल सतगुरां ने रजा तो भाणे तो बाहर अपने जीवन विच उन्हां दे हिस्से च नहीं आई है। गुरु अर्जन देव जी महाराज हर समय गुरु रामदास महाराज दे चरणां विच सेवा विच तत्पर रहिंदे ने। भावें छोटे सपुत्र ने गुरु रामदास महाराज दे, वड्डे पृथ्वी चंद सी उन्हां तों छोटे महादेव, सब तो छोटे गुरु अर्जन देव जी महाराज। पर गुरु अर्जन देव जी महाराज की भावना पिता वाली नहीं है, पार ब्रह्म परमेश्वर जानते ने गुरु रामदास महाराज अपने पिता। गुरु तो हाजर नाजर है, फर्क तो आपो अपनी भावना विच ही है, अपने विश्वास विच ही है, ਆਪਣੀ ਸ਼ਰਧਾ 'ਚ ਹੀ ਫਰਕ ਹੈ। ਗੁਰੂ ਤਾਂ ਹਾਜ਼ਰ ਨਾਜ਼ਰ ਹੈ, ਸਰਵ ਸ਼ਕਤੀਮਾਨ ਹੈ। ਜਿਹੜੀ ਜਿਹੜੀ ਭਾਵਨਾ ਲੈ ਕੇ, ਜਿਹੜੀ ਮਨ ਦੀ ਸ਼ਰਧਾ ਲੈ ਕੇ ਆਪਾਂ ਸਤਿਗੁਰਾਂ ਦੇ ਦਰ 'ਤੇ ਆਵਾਂਗੇ, ਉਹੋ ਜਿਹੇ ਆਪਾਂ ਨੂੰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਮਨਸਾ ਧਾਰ ਜੋ ਘਰ 'ਤੇ ਆਵੇ, ਸਾਧ ਸੰਗ ਜਨ ਮਰਨ ਮਿਟਾਵੇ। ਜਿਹੋ ਜਿਹੀ ਭਾਵਨਾ ਲੈ ਕੇ ਆਪਾਂ ਉਹਨੂੰ ਯਾਦ ਕਰਾਂਗੇ, ਉਹਦਾ ਸਿਮਰਨ ਕਰਾਂਗੇ, ਉਹਦੇ ਦਰ 'ਤੇ ਆਵਾਂਗੇ, ਉਸੇ ਹੀ ਫਲ ਮਿਲੇਗਾ। ਆਪੋ ਆਪਣੀ ਭਾਵਨਾ। ਗੁਰੂ ਅੰਗਦ ਦੇਵ ਜੀ ਮਹਾਰਾਜ ਪੁੱਛਦੇ ਨੇ, ਭਾਈ ਬਾਲਿਆ, ਤੂੰ ਗੁਰੂ ਨਾਨਕ ਨੂੰ ਕੀ ਕਰਕੇ ਜਾਣਦਾ ਸੀ? ਤੇਰੀ ਭਾਵਨਾ ਕੀ ਸੀ ਗੁਰੂ ਨਾਨਕ 'ਤੇ? ਕੀ ਸਮਝਦਾ ਸੀ ਗੁਰੂ ਨਾਨਕ ਨੂੰ? ਭਾਈ ਬਾਲਾ ਕਹਿੰਦਾ, ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਮੈਂ ਗੁਰੂ ਨਾਨਕ ਨੂੰ ਮਹਾਂਪੁਰਸ਼ ਜਾਣ ਕੇ ਉਹਨਾਂ ਦੀ ਸੰਗਤ ਕਰਦਾ ਰਿਹਾ। ਮਹਾਰਾਜ ਕਹਿੰਦੇ, ਬਾਲਿਆ, ਤੂੰ ਮਹਾਂਪੁਰਸ਼ ਕਰਕੇ ਜਾਣਿਆ ਅਤੇ ਮਹਾਂਪੁਰਸ਼ ਬਣ ਗਿਆ। ਅਤੇ ਭਾਈ ਬਾਲਾ ਕਹਿੰਦਾ, ਸੱਚੇ ਪਾਤਸ਼ਾਹ, ਤੁਸੀਂ ਕੀ ਕਰਕੇ ਜਾਣਦੇ ਸੀ ਗੁਰੂ ਨਾਨਕ ਨੂੰ? ਜਦੋਂ ਇਹ ਬੇਨਤੀ ਕੀਤੀ ਬਾਲੇ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹੱਥ ਜੁੜ ਗਏ, ਨੇਤਰ ਬੰਦ ਨੇ, ਬਰਾਗ ਦਾ ਜਲ ਵਗ ਰਿਹਾ ਨੇਤਰਾਂ 'ਚ। ਇੱਕ ਪੈਰ ਨੇਤਰ ਬੰਦ ਕਰਕੇ ਬੈਠੇ ਰਹੇ। ਫਿਰ ਪੁੱਛਿਆ, ਸੱਚੇ ਪਾਤਸ਼ਾਹ, ਆਪ ਕੀ ਕਰਕੇ ਜਾਣਦੇ ਸੀ ਗੁਰੂ ਨਾਨਕ ਨੂੰ? ਬਾਲਿਆ, ਮੈਂ ਆਪਣੀ ਜ਼ੁਬਾਨ ਨਾਲ ਬਿਆਨ ਨਹੀਂ ਕਰ ਸਕਦਾ ਮੈਂ ਗੁਰੂ ਨਾਨਕ ਨੂੰ ਕੀ ਜਾਣਦਾ ਸੀ। ਮੈਂ ਗੁਰੂ ਨਾਨਕ ਨੂੰ ਸਾਖਿਆਤ ਪਾਰ ਬ੍ਰਹਮ ਪਰਮੇਸ਼ਰ ਕਰਕੇ ਜਾਣਦਾ ਸੀ ਭਾਈ ਬਾਲਿਆ। ਅਤੇ ਬਾਲਾ ਕਹਿੰਦਾ, ਸੱਚੇ ਪਾਤਸ਼ਾਹ, ਜੇ ਤੁਸੀਂ ਗੁਰੂ ਨਾਨਕ ਨੂੰ ਪਾਰ ਬ੍ਰਹਮ ਪਰਮੇਸ਼ਰ ਕਰਕੇ ਜਾਣਿਆ ਤਾਂ ਆਪ ਪਰਮੇਸ਼ਰ ਰੂਪੀ ਹੋਵੋਗੇ, ਜੈਸਾ ਸੇਵੈ ਤੈਸੋ ਹੋ। ਜਿਹੋ ਜਿਹੀ ਭਾਵਨਾ ਨਾਲ ਸਤਿਗੁਰਾਂ ਦੇ ਦਰ 'ਤੇ ਆਉਂਗੇ, ਉਹੋ ਜਿਹੇ ਆਪਣਾ ਮਨ ਉਹੀ ਰੂਪ ਧਾਰ ਲਏਗਾ। ਜੇ ਪਰਮੇਸ਼ਰ ਜਾਣਾਂਗੇ ਤਾਂ ਪਰਮੇਸ਼ਰ ਰੂਪ ਹੋ ਜਾਵਾਂਗੇ। ਦੇਖੋ, ਗੁਰੂ ਅਰਜਨ ਦੇਵ ਜੀ ਮਹਾਰਾਜ, ਭਾਵੇਂ ਪਿਤਾ ਨੇ ਗੁਰੂ ਰਾਮਦਾਸ ਮਹਾਰਾਜ ਜੀ, ਪਰ ਭਾਵਨਾ ਪਾਰ ਬ੍ਰਹਮ ਪਰਮੇਸ਼ਰ ਜਾਣਦੇ ਨੇ। ਹਰ ਸਮੇਂ ਚਰਨਾਂ ਵਿੱਚ, ਸੇਵਾ ਵਿੱਚ ਤਤਪਰ ਰਹਿੰਦੇ। ਗੁਰੂ ਰਾਮਦਾਸ ਮਹਾਰਾਜ ਨੇ ਵਸਤੂ ਬਖਸ਼ਣੀ, ਅੱਗੇ ਬਖਸ਼ਿਸ਼ ਕਰਨੀ ਹੈ, ਪਰ ਅਧਿਕਾਰੀ ਜਾਣ ਕੇ, ਪਰਖ ਕੇ ਵਸਤੂ ਦੇਣੀ ਹੈ। ਸਤਪੁਰਸ਼ ਇੱਕੋ ਜਿਹਾ ਪਰਚਾ ਸਾਰਿਆਂ 'ਤੇ ਨਹੀਂ ਪਾਉਂਦੇ ਹੁੰਦੇ, ਢੰਗ ਤਰੀਕਾ ਬਦਲ ਦਿੰਦੇ। ਗੁਰੂ ਨਾਨਕ ਨੇ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਚਾ ਹੋਰ ਤਰੀਕੇ ਨਾਲ ਪਾਇਆ ਸੰਗਤਾਂ 'ਤੇ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਸਵੱਟੀ ਹੋਰ ਤਰੀਕੇ ਨਾਲ ਲਾਈ ਸੀ। ਗੁਰੂ ਅਮਰਦਾਸ ਮਹਾਰਾਜ ਨੇ ਪਰਖ ਹੋਰ ਤਰ੍ਹਾਂ ਕੀਤੀ, ਪਰ ਗੁਰੂ ਰਾਮਦਾਸ ਮਹਾਰਾਜ ਪਰਚਾ ਹੋਰ ਤਰੀਕੇ ਦਾ ਪਾਉਣਗੇ। ਜੇ ਕਸਵੱਟੀ ਦੀ ਸਮਝ ਆ ਜਾਵੇ ਨਾ, ਫਿਰ ਸਾਰੇ ਪਾਸ ਹੋ ਜਾਂਦੇ, ਸਮਝ ਹੀ ਨਹੀਂ ਆਉਂਦੀ ਉਸ ਵੇਲੇ। ਬਾਅਦ ਵਿੱਚ ਪਛਤਾਵਾ ਜ਼ਰੂਰ ਹੁੰਦਾ, ਉਸ ਵੇਲੇ ਨਹੀਂ ਸਮਝ ਆਉਂਦੀ। ਗੁਰੂ ਰਾਮਦਾਸ ਮਹਾਰਾਜ ਦੀ ਜਿਹੜੀ ਦੁਨਿਆਵੀ ਬਲਾਦਰੀ ਸੀ, ਉਹ ਲਾਹੌਰ ਵਿੱਚ ਰਹਿੰਦੀ ਹੈ, ਚੂਨਾ ਮੰਡੀ, ਚੂਨਾ ਮੰਡੀ ਲਾਹੌਰ। ਇੱਥੇ ਸਤਿਗੁਰਾਂ ਦੀ ਬਲਾਦਰੀ ਵਿੱਚੋਂ ਸਿਹਾਰੀ ਮੱਲ, ਗੁਰੂ ਰਾਮਦਾਸ ਮਹਾਰਾਜ ਦੇ ਚਾਚੇ ਦੇ ਪੁੱਤਰ ਸਿਹਾਰੀ ਮੱਲ ਲੱਗਦੇ, ਇਹਨਾਂ ਦੇ ਲੜਕੇ ਦੀ ਸ਼ਾਦੀ ਸੀ। ਸਿਹਾਰੀ ਮੱਲ ਜੀ ਵਿਚਾਰ ਕਰਦੇ ਨੇ ਕਿ ਗੁਰੂ ਰਾਮਦਾਸ ਮਹਾਰਾਜ ਦੁਨਿਆਵੀ ਭਰਾ ਵੀ ਨੇ ਅਤੇ ਗੁਰੂ ਵੀ ਨੇ ਪਰਮਾਰਥ ਵੱਲੋਂ, ਫਰਜ਼ ਬਣਦਾ ਗੁਰੂ ਰਾਮਦਾਸ ਮਹਾਰਾਜ ਚਰਨਾਂ 'ਚ ਬੇਨਤੀ ਕਰੀਏ, ਵਿਆਹ ਵਿੱਚ ਸ਼ਾਮਿਲ ਹੋਵੋ ਅਤੇ ਬਾਅਦ ਇੱਥੇ ਸੰਗਤਾਂ ਨੂੰ ਦਰਸ਼ਨ ਦਾਰੇ ਗੁਰਮਤੀ ਦੀ ਦਾਤ, ਸਿੱਖੀ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਲਾਹੌਰ ਤੋਂ ਚੱਲ ਕੇ ਸਿਆਰੀ ਮੱਲ ਕੁਛ ਸੰਗਤ ਸੰਬੰਧੀ ਨਾਲ ਲੈ ਕੇ ਮਹਾਰਾਜ ਦੇ ਚਰਨਾਂ 'ਚ ਪਹੁੰਚੇ ਅੰਮ੍ਰਿਤਸਰ ਸਾਹਿਬ। ਬੇਨਤੀ ਕੀਤੀ, ਮਹਾਰਾਜ ਮੇਰੇ ਲੜਕੇ ਦੀ ਸ਼ਾਦੀ ਹੈ, ਤੁਸੀਂ ਭਰਾ ਲੱਗਦੇ ਹੋ ਦੁਨਿਆਵੀ ਰਿਸ਼ਤੇ ਵੱਲੋਂ, ਪਰਮਾਰਥ ਵੱਲੋਂ ਗੁਰੂ ਵੀ ਹੋ, ਕਿਰਪਾ ਕਰੋ ਗ੍ਰਹਿ ਵਿਖੇ ਚਰਨ ਪਾਓ, ਵਿਆਹ ਵਿੱਚ ਸ਼ਾਮਿਲ ਹੋਵੋ। ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਸਿਹਾਰੀ ਮੱਲ ਜੀ, ਜੇ ਅਸੀਂ ਲਾਹੌਰ ਗਏ ਵਿਆਹ ਵਿੱਚ ਸ਼ਾਮਿਲ ਹੋਣ ਵਾਸਤੇ, ਸਰੋਵਰ ਦੀ ਸੇਵਾ ਚੱਲ ਰਹੀ ਹੈ, ਬਹੁਤ ਸਾਰੀ ਸੰਗਤ ਸੇਵਾ ਛੱਡ ਕੇ ਸਾਡੇ ਨਾਲ ਜਾਏਗੀ, ਸੇਵਾ ਵਿੱਚ ਵਿਘਨ ਪਵੇਗਾ। ਬਾਕੀ ਉੱਧਰ ਇਲਾਕੇ ਦੀ ਸੰਗਤ ਨੂੰ ਪਤਾ ਲੱਗੇਗਾ, ਉਹ ਦਰਸ਼ਨ ਕਰਨ ਵਾਸਤੇ ਆਏਗੀ ਸੰਗਤ। ਵਿਆਹ ਵਿੱਚ ਪਹਿਲੇ ਹੀ ਮੇਲ ਆਇਆ ਹੁੰਦਾ, ਰਿਸ਼ਤੇਦਾਰ ਆਏ ਹੁੰਦੇ ਨੇ, ਇਕੱਠ ਹੋਏਗਾ ਅਤੇ ਇੱਥੋਂ ਸੰਗਤ ਦੀ ਸੇਵਾ ਨਹੀਂ ਹੋਣੀ, ਤੇਰਾ ਖਰਚ ਵੀ ਵੱਧ ਜਾਏਗਾ। ਇਸ ਕਰਕੇ ਚੰਗੀ ਗੱਲ ਹੈ ਜੇ ਤੂੰ ਸਾਡੇ ਕਿਸੇ ਸਾਹਿਬਜ਼ਾਦੇ ਨੂੰ ਲੈ ਜਾਏ। ਸਿੱਖ ਦਾ ਫਰਜ਼ ਹੁੰਦਾ ਗੁਰੂ ਦਾ ਹੁਕਮ ਮੰਨਣਾ। ਹੱਥ ਜੋੜ ਕੇ ਸਿਹਾਰੀ ਮੱਲ ਜੀ ਕਹਿੰਦੇ, ਜੋ ਹੁਕਮ ਆਪਦਾ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ, ਪ੍ਰਿਥੀ ਚੰਦ ਨੂੰ ਬੁਲਾਓ। ਪ੍ਰਿਥੀ ਚੰਦ ਜੀ ਨੂੰ ਬੁਲਾਇਆ, ਭਾਵੇਂ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਸਾਹਿਬਜ਼ਾਦਾ ਹੈ, ਸਾਡੇ ਵਾਸਤੇ ਸਤਿਕਾਰਯੋਗ ਹੈ, ਸੇਵਾ ਪ੍ਰਿਥੀ ਚੰਦ ਵੀ ਦਿਨ ਰਾਤ ਕਰਦਾ, ਪਰ ਜਿਹੜੀ ਅੰਦਰ ਦੀ ਮਨੋਬਿਰਤੀ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਉੱਤੋਂ ਸੇਵਾ ਵੀ ਕਰਦਾ, ਆ ਕੇ ਨਮਸਕਾਰ ਵੀ ਕਰਦਾ ਗੁਰੂ ਰਾਮਦਾਸ ਮਹਾਰਾਜ ਨੂੰ, ਪਰ ਅੰਦਰ ਵਿਚਾਰ ਕੋਈ ਹੋਰ ਹੈ, ਕੱਚੀ ਪ੍ਰੀਤੀ ਹੈ। ਅਤੇ ਸਤਿਗੁਰ ਮਹਾਰਾਜ ਕਹਿੰਦੇ, ਜਿਹੜੇ ਗੁਰੂ ਦੇ ਚਰਨਾਂ ਵਿੱਚ ਇਸ ਤਰ੍ਹਾਂ ਆਉਂਦੇ ਨੇ, ਉੱਤੋਂ ਕੋਈ ਹੋਰ ਖਿਆਲ ਨੇ, ਅੰਦਰ ਕੁਛ ਹੋਰ ਗੱਲਾਂ ਨੇ, ਉਹਨਾਂ ਦੀ ਪ੍ਰੀਤੀ ਕੱਚੀ ਹੈ, ਉਹਨਾਂ ਦੇ ਖਿਆਲ ਕੱਚੇ ਨੇ, ਉਹਨਾਂ ਦਾ ਜੀਵਨ ਕੱਚਾ ਹੈ। ਰਹਿਤ ਅਵਰ ਕਸ਼ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਸਾਡੇ ਵਾਂਗੂ ਲਿਬਾਸ ਕੋਈ ਹੋਰ ਹੈ, ਗੱਲਾਂ ਕੋਈ ਹੋਰ ਨੇ, ਕਰਮ ਕੋਈ ਹੋਰ ਨੇ, ਅੰਦਰ ਪ੍ਰੀਤ ਨਹੀਂ ਗੁਰੂ ਨਾਲ, ਸ਼ਬਦ ਨਾਲ, ਬਾਣੀ ਨਾਲ, ਪਰ ਮੁੱਖ ਤੋਂ ਗੱਲਾਂ ਜ਼ਰੂਰ ਕਰਕੇ ਸੁਣਾਉਂਦੇ ਹਾਂ। ਸਤਿਗੁਰੂ ਮਹਾਰਾਜ ਐਸੀ ਬਿਰਤੀ ਨੂੰ ਬਾਣੀ ਆਪਾਂ ਨੂੰ ਇਸ ਤਰ੍ਹਾਂ ਸਮਝਾਉਂਦੇ ਨੇ, ਮੁੱਖੋਂ ਗੰਢ ਲਾਉਣਾ ਏ ਅੰਦਰ ਨਹੀਂ ਪ੍ਰੀਤੀ ਤੇਰੇ, ਮੁੱਖੋਂ ਗੰਢ ਲਾਉਣਾ ਏ ਅੰਦਰ ਨਾ ਪ੍ਰੀਤੀ ਤੇਰੇ, ਪ੍ਰੀਤੀ ਤੇਰੇ, ਮੁੱਖੋਂ ਗੰਢ ਲਾਉਣਾ ਏ ਅੰਦਰ ਨਾ ਪ੍ਰੀਤੀ ਤੇਰੇ, ਪ੍ਰੀਤੀ ਤੇਰੇ अंदर ना प्रीति तेरे मुखों गंड लौना अंदर ना मुखों गंड लौना पाई अंदर नहीं प्रीति तेरे चंद जी गुरु के सुपुत्र ने भावें सारी संभाल गुरु घर की पिरथी चंद करता सी पर उदे अंदर ख्याल इस तरह दे महाराज कहिंदे पिरथी चंद नूं बुलाओ वड्डे सुपुत्र नूं सियारी मल जी पिरथी चंद नूं बुला लिया है आके नमस्कार कीती पिरथी चंद नूं गुरु रामदास महाराज कहिंदे सिहारी मल तेरे चाचे लगदे ने इन्हां दे लड़के दी तेरे भरा दी शादी है लाहौर जाओ विआह विच जा के शामिल होवो विआह तो बाद उत्थे रह के गुरमत दा सिक्खी दा प्रचार करिओ जिन्ना चिर नाम बुलाइए उन्ना चिर नहीं आउणा क्योंकि जिहड़े साडे अंदर ख्याल ने वह छपाए छिप नहीं सकते किसी नूं खंघ लगी होवे ना खंघ वो जिन्ना मर्जी मूँह बंद कर करके खंघे लुक नहीं सकती है इस तरह जिहड़ी मनोबिरती है साडी जिहड़ी भांडे दे विच वस्तु हुंदी है जिन्ना मर्जी आपां उत्तों ढक्कण दे के रखीए ਉਹ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਗਟ ਹੋ ਜਾਂਦੀ ਅੱਖਾਂ ਰਾਹੀਂ ਸੁਣਨ ਰਾਹੀਂ ਬੋਲਣ ਰਾਹੀਂ ਬੰਦੇ ਦੇ ਜਿਹੋ ਜਿਹੇ ਮਨੋ ਖਿਆਲ ਨੇ ਉੱਦਾਂ ਜ਼ਬਾਨ ਰਾਹੀਂ ਪ੍ਰਗਟ ਹੋ ਜਾਣਗੇ ਜਾਂ ਕੰਨਾਂ ਰਾਹੀਂ ਉਹ ਗੱਲ ਸੁਣੇਗਾ ਜਿਹੋ ਜਿਹੀ ਮਨ ਦੀ ਬਿਰਤੀ ਹੋ ਅੱਖਾਂ ਨਾਲ ਉਹ ਚੀਜ਼ ਦੇਖੇਗਾ ਜਿਹੜੇ ਉਹਦੇ ਅੰਦਰ ਖਿਆਲ ਨੇ ਅੱਜ ਦੁਨੀਆ ਦੀ ਜਿਹੋ ਜਿਹੀ ਮਨੋ ਦੀ ਬਿਰਤੀ ਹੈ ਉਹੀ ਅੱਖਾਂ ਨਾਲ ਦੇਖਦੇ ਨੇ ਉਹੀ ਕੰਨਾਂ ਨਾਲ ਸੁਣਦੇ ਨੇ ਉਹੀ ਜ਼ਬਾਨ ਨਾਲ ਬੋਲਦੇ ਨੇ ਅਤੇ ਉਹੋ ਜਿਹੀ ਬਣੀ ਜਾਂਦੇ ਇਸ ਕਰਕੇ ਜਿਹੜੇ ਮਨੋ ਖਿਆਲ ਨੇ ਉਹ ਗੁਪਤ ਨਹੀਂ ਰਹਿ ਸਕਦੇ ਸਾਡੇ ਚਿਹਰੇ 'ਤੇ ਉੱਤਰ ਆਉਂਦੇ ਜਿਹੜੇ ਸਾਡੇ ਖਿਆਲ ਹੁੰਦੇ ਅੰਦਰਲੇ ਪ੍ਰਿਥੀ ਚੰਦ ਜੀ ਜਿਹੜੀ ਮਨ ਦੀ ਬਿਰਤੀ ਸੀ ਉਹ ਤੈਅ ਸੀ ਕਿ ਗੁਰੂ ਰਾਮਦਾਸ ਮਹਾਰਾਜ ਦੀ ਸਰੀਰਕ ਉਮਰ ਹੈ ਜਿਹੜੀ ਪੂਰੀ ਹੋਣ ਵਾਲੀ ਹੈ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਉਮਰ ਬਖਸ਼ੀ ਸੀ ਗੁਰੂ ਰਾਮਦਾਸ ਮਹਾਰਾਜ ਨੂੰ ਉਹ ਪੂਰੀ ਹੋਣ ਵਾਲੀ ਹੈ ਜੇ ਮੈਂ ਲਾਹੌਰ ਚਲਾ ਗਿਆ ਮਗਰੋਂ ਕਿਤੇ ਗੁਰਤਾ ਗੱਦੀ ਮੇਰੇ ਹੋਰ ਕਿਸੇ ਭਰਾ ਨੂੰ ਨਾ ਦੇ ਦੇਣ ਅੰਦਰ ਇਹ ਸੀ ਗੱਲ ਉੱਤੋਂ ਪ੍ਰਿਥੀ ਚੰਦ ਕਹਿੰਦਾ ਮਹਾਰਾਜ ਮੈਂ ਲਾਹੌਰ ਨਹੀਂ ਜਾ ਸਕਦਾ ਮਹਾਰਾਜ ਕਹਿੰਦੇ ਪ੍ਰਿਥੀ ਚੰਦ ਕੀ ਗੱਲ ਕਹਿੰਦਾ ਮਹਾਰਾਜ ਲੰਗਰ ਦੀ ਸੇਵਾ ਮੈਨੂੰ ਕਰਾਉਣੀ ਪੈਂਦੀ ਹੈ ਖੇਤੀ ਦੀ ਦੇਖਭਾਲ ਮੈਂ ਕਰਦਾ ਜਿਹੜੀ ਸੰਗਤ ਆਈ ਗਈ ਹੁੰਦੀ ਹੈ ਉਹਨਾਂ ਦਾ ਖਿਆਲ ਮੈਂ ਰੱਖਦਾ ਮਾਇਆ ਮੈਂ ਸਾਂਭਦਾ ਗੁਰੂ ਘਰ ਦੀ ਮਹਾਂਦੇਵ ਸਮਾਧੀ 'ਚ ਰਹਿੰਦੇ ਨੇ ਅਰਜਨ ਦੇਵ ਤੁਹਾਡੇ ਕੋਲ ਬੈਠੇ ਰਹਿੰਦੇ ਹੈ ਜੇ ਮੈਂ ਵੀ ਲਾਹੌਰ ਤੁਰ ਗਿਆ ਗੁਰੂ ਘਰ ਦੀ ਸੇਵਾ ਸੰਭਾਲ ਕੌਣ ਕਰੇਗਾ ਮਹਾਰਾਜ ਕਹਿੰਦੇ ਪ੍ਰਿਥੀ ਚੰਦ ਤੂੰ ਕਰਦਾ ਸੇਵਾ ਸੰਭਾਲ ਕਹਿੰਦਾ ਮਹਾਰਾਜ ਹੋਰ ਕੌਣ ਕਰਦਾ ਮਹਾਰਾਜ ਕਹਿੰਦੇ ਉਹ ਪ੍ਰਿਥੀ ਚੰਦ ਇਹ ਤਾਂ ਤੇਰੇ ਮਨ 'ਚ ਭਰਮ ਹੈ ਇਹ ਤਾਂ ਗੁਰੂ ਨਾਨਕ ਦਾ ਘਰ ਹੈ ਗੁਰੂ ਨਾਨਕ ਜਿਹਦੇ ਵੀ ਸਿਰ 'ਤੇ ਹੱਥ ਧਰ ਦੇਵੇ ਉਹਦੇ ਤੋਂ ਹੀ ਸੇਵਾ ਕਰਾ ਲੈਂਦਾ ਹੈ ਗੁਰੂ ਸਮਰੱਥ ਜੇ ਕਿਤੇ ਛੱਜੂ ਝੀਵਰ ਦੇ ਸਿਰ 'ਤੇ ਹੱਥ ਧਰ ਦੇਵੇ ਤਾਂ ਉੱਤੋਂ ਗੀਤਾ ਦੇ ਅਰਥ ਕਰਾ ਦਿੰਦੇ। ਜੇ ਕਿਤੇ ਕਿਰਪਾਲ ਦਾਸ ਦੇ ਸਿਰ 'ਤੇ ਹੱਥ ਧਰ ਦੇਵੇ ਤਾਂ ਜੰਗ ਕਰਾ ਦਿੰਦੇ ਹਯਾਤ ਖਾਂ ਨਾਲ। ਜੇ ਕਿਤੇ ਮਾਧੋਦਾਸ ਬਰਾਗੀ ਦੇ ਸਿਰ 'ਤੇ ਹੱਥ ਧਰ ਦੇਵੇ ਤਾਂ ਜ਼ਾਲਮਾਂ ਨੂੰ ਫੜ ਫੜ ਕੇ, ਬੰਦਾ ਸਿੰਘ ਬਹਾਦਰ ਤੋਂ ਮੁਰਾਦ ਹੈ, ਉਹਨਾਂ ਨੂੰ ਕੀਤੀ ਦਾ ਫਲ ਭੁਗਤਾ ਦਿੰਦੇ ਹੈ। ਜੇ ਕਿਤੇ ਭਾਈ ਬਚਿੱਤਰ ਸਿੰਘ ਦੇ ਸਿਰ 'ਤੇ ਹੱਥ ਧਰ ਦੇਵੇ ਗੁਰੂ ਤਾਂ ਖੂਨੀ ਹਾਥੀ ਦਾ ਮੁਕਾਬਲਾ ਕਰਾ ਦਿੰਦੇ। ਗੁਰੂ ਸਮਰੱਥ, ਗੁਰੂ ਜਿਹਦੇ ਵੀ ਸਿਰ 'ਤੇ ਹੱਥ ਧਰ ਦੇਵੇ ਉੱਤੋਂ ਜਿਹੜੀ ਮਰਜ਼ੀ ਸੇਵਾ ਲੈ ਸਕਦਾ ਹੈ। ਜਾ ਪ੍ਰਿਥੀ ਚੰਦ, ਤੂੰ ਸਾਡਾ ਹੁਕਮ ਮੰਨ, ਲਾਹੌਰ ਚਲਿਆ ਜਾ। ਪ੍ਰਿਥੀ ਚੰਦ ਕਹਿੰਦਾ, ਮਹਾਰਾਜ ਮੈਂ ਨਹੀਂ ਜਾ ਸਕਦਾ ਲਾਹੌਰ। ਮਹਾਰਾਜ ਕਹਿੰਦੇ, ਪ੍ਰਿਥੀ ਚੰਦ ਅੱਜ ਤਾਂ ਵਿਆਹ 'ਤੇ ਜਾਣ ਦੀ ਗੱਲ ਹੈ ਲਾਹੌਰ, ਪਰ ਲਾਹੌਰ ਤਾਂ ਤੱਤੀ ਤਵੀ 'ਤੇ ਵੀ ਬਹਿਣ ਜਾਣਾ ਪੈਣਾ ਹੈ। ਤੂੰ ਅੱਜ ਜਵਾਬ ਦੇ ਦਿੱਤਾ ਵਿਆਹ 'ਤੇ ਜਾਣ ਤੋਂ, ਤੱਤੀ ਤਵੀ 'ਤੇ ਕਦੋਂ ਬੈਠਣ ਜਾਏਗਾ? ਦੇਖੋ ਹੁਕਮ ਦੀ ਗੱਲ ਹੈ, ਲਾਹੌਰ ਵਿਆਹ 'ਤੇ ਵੀ ਜਾਣਾ ਹੁਕਮ ਮੰਨ ਕੇ, ਅਤੇ ਲਾਹੌਰ ਤੱਤੀ ਤਵੀ 'ਤੇ ਵੀ ਲਾਹੌਰ ਹੀ ਬੈਠਣ ਜਾਣਾ। ਉਦੋਂ ਵੀ ਮਹਾਰਾਜ ਨਹੀਂ ਆਖਿਆ ਸੀ ਲਾਹੌਰ ਨਹੀਂ ਜਾਣਾ, ਕਿ ਜਹਾਂਗੀਰ ਬਾਦਸ਼ਾਹ ਨੇ ਪਤਾ ਸਾਨੂੰ ਕਿਉਂ ਸੱਦਿਆ, ਇਕੱਲੀ ਵਿਆਹ 'ਤੇ ਜਾਣ ਦੀ ਗੱਲ ਨਹੀਂ ਸੀ। ਜੇ ਵਿਆਹ 'ਤੇ ਭੇਜਣ ਦੀ ਗੱਲ ਆਈ ਤਾਂ ਉਦੋਂ ਵੀ ਸਤਿਗੁਰੂ ਨੇ ਸੀ ਝੁਕਾਇਆ ਹੁਕਮ ਅੱਗੇ, ਅਤੇ ਜੇ ਤੱਤੀ ਤਵੀ 'ਤੇ ਬੈਠਣ 'ਤੇ ਜਾਣਾ ਸੀ ਉਦਣ ਵੀ ਸਤਿਗੁਰੂ ਹੋਰ ਸਿੱਖ ਨੂੰ ਭੇਜ ਸਕਦੇ, ਹੋਰ ਸਾਹਿਬਜ਼ਾਦੇ ਨੂੰ, ਪਰ ਮਹਾਰਾਜ ਉਦੋਂ ਵੀ ਆਪ। ਇਹ ਦੁੱਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾ, ਇੱਕ ਇੱਕ ਬਾਣੀ ਦੀ ਪੰਗਤੀ, ਇੱਕ ਇੱਕ ਬਾਣੀ ਦਾ ਅੱਖਰ ਆਪਾਂ ਨੂੰ ਰਸਤਾ ਦਿਖਾਉਂਦਾ ਹੈ ਪਰਮਾਤਮਾ ਦੇ ਘਰ ਦਾ। ਪਰ ਆਪਾਂ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ, ਨਾਨਕ ਲਿਖ ਹੈ ਇੱਕ ਗੱਲ ਹੋਰ ਹਉਮੈ ਝੱਖਣਾ ਝਾਕ, ਜੇਤਾ ਪੜਿਆ ਤੇਤਾ ਕੜਿਆ। ਮਰ ਕਹਿੰਦੇ ਜੇ ਤਾਂ ਪੜ੍ਹਦਾ ਮਨ ਨੂੰ ਸਮਝਾਉਣ ਵਾਸਤੇ, ਮਨ ਨੂੰ ਸ਼ੁੱਧ ਕਰਨ ਵਾਸਤੇ, ਫਿਰ ਤਾਂ ਇਹਦਾ ਪੜਿਆ ਸਫਲ ਹੈ, ਅਤੇ ਜੇ ਪੜ੍ਹ ਕੇ ਕੱਢ ਹੀ ਗਿਆ ਫਿਰ ਕਿਸੇ ਲੇਖੀ ਨੇ। ਆਪਾਂ ਬਾਣੀ ਪੜ੍ਹਦੇ ਹਾਂ ਪਰ ਇੱਕ ਅੱਖਰ ਆਪਣੇ ਜੀਵਨ 'ਤੇ ਨਹੀਂ ਘਟਾਇਆ ਹੈ। ਪ੍ਰਿਥੀ ਚੰਦ ਨੇ ਜਵਾਬ ਦੇ ਦਿੱਤਾ ਮਹਾਰਾਜ ਨੂੰ, ਸੇਵਾ ਕਰਦਾ ਪਰ ਹੁਕਮ ਨਹੀਂ ਮੰਨਿਆ, ਕਿਉਂਕਿ ਸੇਵਾ ਵੀ ਉਹ ਗੁਰੂ ਦਰ 'ਤੇ ਪ੍ਰਵਾਨ ਹੁੰਦੀ ਹੈ ਜਿਹੜੇ ਹੁਕਮ ਵਿੱਚ ਰਹਿ ਕੇ ਕੀਤੀ ਜਾਂਦੀ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਭੰਨੇ। ਜਿਹੜੀ ਹੁਕਮ ਵਿੱਚ ਰਹਿ ਕੇ ਸੇਵਾ ਕੀਤੀ ਜਾਂਦੀ ਹੈ ਉਹੀ ਸਫਲੀ ਹੈ, ਜਿਹੜੀ ਮਨ ਮਰਜ਼ੀ ਦੀ ਸੇਵਾ ਕਿਸੇ ਲੇਖੇ 'ਚ ਨਹੀਂ ਪੈਂਦੀ। ਸਾ ਸੇਵਾ ਕੀਤੀ ਸਫਲ ਹੈ, ਸਾ ਸੇਵਾ ਕੀਤੀ ਸਫਲ ਹੈ, ਜਾਂ ਸਤਿਗੁਰ ਕਾ ਮਨ ਮੰਨੇ ਸੇਵਾ ਕੀਤੀ, ਸੇਵਾ ਕੀਤੀ ਸਫਲ ਹੈ, ਜਾਂ ਸਤਿਗੁਰ ਕਾ ਮਨ ਮੰਨਿਆ, ਸਤਿਗੁਰ ਕਾ ਮਨ ਮੰਨਿਆ, ਨਾ ਪਾਪ ਕਸੰਮਲ ਪੰਨੇ ਸੇਵਾ ਕੀਤੀ ਨਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਸਭ ਤੋਂ ਉੱਤਮ ਸੇਵਾ ਉਹੀ ਆਖੀ ਸਤ ਪੁਰਸ਼ਾਂ ਨੇ ਜਿਹੜੀ ਸਤਿਗੁਰਾਂ ਦੇ ਸਤ ਪੁਰਸ਼ਾਂ ਦੇ ਹੁਕਮ ਵਿੱਚ ਰਹਿ ਕੇ ਕੀਤੀ ਜਾਂਦੀ ਹੈ। ਆਗਿਆ ਸਾਹਮਣੀ ਜੀ ਗੁਰਾਂ ਦੀ ਸੇਵਾ, ਗੁਰਾਂ ਦੀ ਸੇਵਾ, ਆਗਿਆ ਸਾਹਮਣੀ ਜੀ ਗੁਰਾਂ ਦੀ ਸੇਵਾ, ਗੁਰਾਂ ਦੀ ਸੇਵਾ, ਆਗਿਆ ਸਾਹਮਣੀ ਜੀ ਗੁਰਾਂ ਦੀ ਸੇਵਾ, ਆਗਿਆ ਸਾਹਮਣੀ ਜੀ ਗੁਰਾਂ ਦੀ ਸੇਵਾ, ਗੁਰਾਂ ਦੀ ਸੇਵਾ, ਆਗਿਆ ਸਾਹਮਣੀ ਸਾਹਿਬ ਸੇਵਾ। ਪਿਰਥੀ ਚੰਦ ਨੇ ਹੁਕਮ ਨਹੀਂ ਮੰਨਿਆ, ਜਵਾਬ ਦੇ ਦਿੱਤਾ। ਫਿਰ ਮਹਾਂਦੇਵ ਜੀ ਨੂੰ ਬੁਲਾਇਆ। ਮਹਾਂਦੇਵ ਜੀ ਭਾਵੇਂ ਸਮਾਧੀ ਵਿੱਚ ਰਹਿੰਦੇ ਨੇ, ਨਿਰਵਿਰਤੀ ਵਿਰਤੀ ਦੇ ਨੇ, ਸੰਸਾਰ ਨਾਲ ਬਹੁਤੀ ਅਟੈਚਮੈਂਟ ਨਹੀਂ ਰੱਖਦੇ। ਸਤਿਗੁਰੂ ਮਹਾਰਾਜ ਨੇ ਬੁਲਾਇਆ ਗੁਰੂ ਰਾਮਦਾਸ ਮਹਾਰਾਜ, ਮਹਾਂਦੇਵ ਜੀ ਜਾਓ ਸਿਹਾਰੀ ਮੱਲ ਨਾਲ, ਲਾਹੌਰ ਜਾ ਕੇ ਵਿਆਹ ਵਿੱਚ ਸ਼ਾਮਿਲ ਹੋਵੋ, ਉਸ ਤੋਂ ਬਾਅਦ ਉੱਥੇ ਰਹਿ ਕੇ ਗੁਰਮਤ ਦਾ ਪ੍ਰਚਾਰ ਕਰਿਓ। ਮਹਾਂਦੇਵ ਜੀ ਕਹਿੰਦੇ ਮਹਾਰਾਜ ਵਿਆਹ ਕੀ ਹੁੰਦਾ, ਸਾਡੇ ਵਰਗੇ ਫਕਰਾਂ ਨੇ ਕੀ ਵਿਆਹ ਸ਼ਾਦੀਆਂ ਤੋਂ ਲੈਣਾ, ਦੁਨੀਆਂ ਦੇ ਝਮੇਲਿਆਂ ਤੋਂ ਸਾਨੂੰ ਨਾ ਖੁਸ਼ੀ ਦਾ, ਨਾ ਗਮੀ ਦਾ, ਨਾ ਦੁਨੀਆਂ ਦੀ ਕਿਸੇ ਗੱਲ ਦਾ ਪਤਾ ਨਹੀਂ ਹੈ, ਅਸੀਂ ਨਹੀਂ ਜਾਣਾ ਵਿਆਹ ਤੇ। ਮਹਾਂਦੇਵ ਜੀ ਨੇ ਵੀ ਜਵਾਬ ਦੇ ਦਿੱਤਾ ਮਹਾਰਾਜ ਨੇ, ਠੀਕ ਹੈ ਭਾਵੇਂ ਸਮਾਧੀ ਚ ਰਹਿੰਦੇ ਸੀ, ਅਵਧੂਤ ਬਿਰਤੀ ਸੀ ਇਹਨਾਂ ਦੀ। ਗੁਰੂ ਰਾਮਦਾਸ ਮਹਾਰਾਜ ਨੇ ਕੋਈ ਗਿਲਾ ਨਹੀਂ ਕੀਤਾ ਇਹਨਾਂ ਤੇ। ਮਹਾਰਾਜ ਕਹਿੰਦੇ ਸਾਨੂੰ ਤੇਰੇ ਉੱਤੇ ਗਿਲਾ ਨਹੀਂ ਮਹਾਂਦੇਵ, ਕਿਉਂਕਿ ਤੇਰੀ ਮਨੋਬਿਰਤੀ ਇਸ ਤਰ੍ਹਾਂ ਦੀ ਹੈ। ਪਰ ਬ੍ਰਹਮ ਗਿਆਨੀ ਨੂੰ ਵੀ ਗੁਰੂ ਦਾ ਹੁਕਮ ਮੰਨਣਾ, ਅਸੀਂ ਮੰਨਦੇ ਦੇਖੇ ਨੇ ਬ੍ਰਹਮ ਗਿਆਨੀ ਗੁਰੂ ਦਾ ਹੁਕਮ, ਉਹ ਆਪ ਹੁਕਮ ਮੰਨਦੇ ਨੇ ਗੁਰੂ ਦਾ, ਤਾਂ ਅੱਗੇ ਫਿਰ ਗੁਰੂ ਦਾ ਹੁਕਮ ਮੰਨਣ ਦਾ ਉਪਦੇਸ਼ ਦਿੰਦੇ। ਮਹਾਂਪੁਰਸ਼ ਆਪ ਮੰਨਦੇ ਨੇ, ਅੱਗੇ ਫਿਰ ਗੁਰੂ ਦਾ ਹੁਕਮ ਮੰਨਣ ਦਾ ਉਪਦੇਸ਼ ਦਿੰਦੇ। ਜਿਨ੍ਹਾਂ ਦੀ ਆਪਾਂ ਸੰਗਤ ਕਰਦੇ ਰਹੇ ਹਾਂ, ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ, ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ, ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ, ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਭਾਵੇਂ ਉਹਨਾਂ ਦੇ ਦਰਸ਼ਨ ਕੀਤੇ, ਸੰਗਤ ਕੀਤੀ ਹੈ, ਅੰਮ੍ਰਿਤ ਵੀ ਉਸ ਵੇਲੇ ਛਕਿਆ ਸੀ ਜਦੋਂ ਦੁਆਨ ਲੱਗੇ ਸੀ ਸ਼ੰਕਰਪੁਰ, ਜਹਿਦਾਰ ਮਹਾਰਾਜ ਉਦੋਂ ਅੰਮ੍ਰਿਤ ਛਕਾਉਂਦੇ ਹੁੰਦੇ ਸੀ। ਪਰ ਛੋਟੇ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਵੀ ਸੇਵਾ ਕਰਨ ਦਾ ਸਮਾਂ ਮਿਲਿਆ ਰਾੜਾ ਸਾਹਿਬ। ਜਿੰਨਾ ਚਿਰ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਦਾ ਸਰੀਰ ਕਿਰਿਆ ਠੀਕ ਠਾਕ ਰਹੀ, ਦੋਵੇਂ ਟਾਈਮ ਸੰਤ ਮਹਾਰਾਜ ਦਰਬਾਰ ਸਾਹਿਬ ਜਾਂਦੇ ਅਸੀਂ ਦੇਖੇ, ਸਵੇਰੇ ਆਸਾ ਦੀ ਵਾਰ ਵਿੱਚ ਵੀ ਅਤੇ ਸ਼ਾਮ ਨੂੰ ਕਥਾ ਵਿੱਚ। ਅਤੇ ਸਿੰਘ ਦੱਸਦੇ ਸੀ, ਕਹਿੰਦੇ ਅਸੀਂ ਮਹਾਰਾਜ ਨੂੰ ਆਪ ਗੁਟਕਾ ਲੈ ਕੇ ਨਿਤਨੇਮ ਕਰਦੇ ਦੇਖਿਆ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ। ਨਿਤਨੇਮ ਤਾਂ ਕਮਰੇ 'ਚ ਕਰ ਲੈਂਦੇ ਸੀ, ਖੂਹ 'ਤੇ ਜਾ ਕੇ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੁੰਦੇ ਸੀ ਗੁਟਕਾ ਲੈ ਕੇ, ਬਾਬਾ ਕਿਸ਼ਨ ਸਿੰਘ ਜੀ ਮਹਾਰਾਜ। ਦੋਵੇਂ ਭੇਦ ਪੁਰਸ਼ ਸੀ, ਸੰਤ ਬਾਬਾ ਕਿਸ਼ਨ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ। ਦੇਖੋ ਉਸ ਅਵਸਥਾ ਨੂੰ ਪਾ ਕੇ ਵੀ ਗੁਰੂ ਦਾ ਹੁਕਮ ਮੰਨਦੇ। ਹੁਣ ਆਪਣੇ ਮਨ 'ਚ ਖਿਆਲ ਮਾਰ ਕੇ ਦੇਖੋ ਵੀ ਆਪਾਂ ਕਿੰਨਾ ਕੁ ਹੁਕਮ ਮੰਨਦੇ ਹਾਂ ਸਤਿਗੁਰਾਂ ਦਾ। ਸਿੱਖ ਤਾਂ ਆਪਾਂ ਵੀ ਗੁਰੂ ਦੇ ਬਣੇ ਹੀ ਹੋਏ ਹਾਂ, ਆਪਾਂ ਕਿੰਨਾ ਕੁ ਗੁਰੂ ਦੇ ਹੁਕਮ 'ਤੇ ਪਹਿਰਾ ਦਿੰਦੇ ਹਾਂ। ਫਿਰ ਜਿਨ੍ਹਾਂ ਦੀ ਸੰਗਤ ਆਪਾਂ ਨੂੰ ਮਿਲੀ, ਬਾਬਾ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ, ਅੰਮ੍ਰਿਤ ਵੇਲੇ ਦਾ ਜਾਗਣਾ, ਰਹਿਤ ਵਿੱਚ ਰਹਿਣਾ, ਗੁਰੂ ਦੀ ਰਹਿਤ ਵਿੱਚ। ਆਪਾਂ ਜੇ ਪੂਣੀ ਨਹੀਂ ਕੱਤੀ ਗੋੜਿਆਂ ਦੀਆਂ ਗੱਲਾਂ, ਕਿਰਪਾਨ ਪਾਉਣ ਨੂੰ ਕੀ ਹੁੰਦਾ, ਫਲਾਣੀ ਗੱਲ ਦਾ ਕੀ ਹੁੰਦਾ। ਬ੍ਰਹਮ ਗਿਆਨੀ ਮਹਾਂਪੁਰਸ਼ ਅਖੀਰ ਤੱਕ ਪੂਰਨ ਗੁਰੂ ਦੇ ਹੁਕਮ ਵਿੱਚ ਜੀਵਨ ਬਤੀਤ ਕਰਦੇ। ਅਮੈਰੀਕਾ 'ਚ ਮਹਾਂਪੁਰਸ਼ਾਂ ਦਾ ਕਿਤੇ ਕੰਘਾ ਵਿਸਰ ਗਿਆ, ਗਿਰ ਗਿਆ ਜਾਂ ਭੁੱਲ ਗਿਆ, ਉਹਨੂੰ ਕਹਿੰਦੇ ਨੇ ਵਿਸਰ ਗਿਆ ਕੰਘਾ। ਅਤੇ ਜਲ ਛਕਣ ਲੱਗੇ, ਦੇਖਿਆ ਕੰਘਾ ਨਹੀਂ ਕੋਲ, ਸੇਵਾਦਾਰ ਨੂੰ ਕਹਿਣ ਲੱਗੇ ਸਾਡਾ ਕੰਘਾ ਲੈ ਕੇ ਆਓ ਟੈਚੀ 'ਚੋਂ, ਹੋਰ ਸਾਡਾ ਕੰਘਾ ਕਿਤੇ ਵਿਸਰ ਗਿਆ। ਉਹ ਘਰ ਦਾ ਸਿੰਘ ਸੀ ਜਿਹੜਾ ਜਲ ਲੈ ਕੇ ਆਇਆ ਸੀ, ਉਹਨੇ ਸੁਣਾਈ ਸੀ ਗੱਲ, ਕਹਿੰਦੇ ਨਹੀਂ ਭਾਈ, ਗੁਰੂ ਦਾ ਹੁਕਮ ਹੈ ਪੰਜ ਪਿਆਰਿਆਂ ਦਾ, ਕੋਈ ਵੀ ਕਕਾਰ ਵਿਸਰ ਗਿਆ ਤਾਂ ਉਨ੍ਹਾਂ ਚਿਰ ਜਲ ਭਣੀ ਨਹੀਂ ਛਕਣਾ ਜਿੰਨਾ ਚਿਰ ਧਾਰ ਨਹੀਂ ਕਰ ਲੈਣ। ਭਾਵੇਂ ਕਿਰਪਾਨ ਵਿਸਰ ਜਾਏ, ਕੰਘਾ ਵਿਸਰ ਜਾਏ, ਧਾਰਨ ਕਰਕੇ ਅਰਦਾਸ ਕਰਕੇ ਫਿਰ ਜਲ ਭਣੀ ਛਕਣਾ। ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ ਗੱਲ ਸੁਣਾਉਂਦੇ ਹਾਂ, ਅਤੇ ਆਪਣੇ ਇੱਥੇ ਕਈ ਬੈਠੇ ਹੋਣਗੇ ਉਹਨਾਂ ਕੋਲ ਕੰਘਾ ਹੋਣਾ ਹੀ ਨਹੀਂ। ਇਹ ਗੱਲਾਂ ਕੱਲੀਆਂ ਕੰਨਾਂ ਤੱਕ ਨਹੀਂ ਸੁਣਨੀਆਂ ਹੁੰਦੀਆਂ, ਮਨ ਕਰਕੇ ਸੁਣਨੀਆਂ ਕਿ ਆਪਾਂ ਵੀ ਗੁਰੂ ਦੇ ਆਸੇ ਅਨੁਸਾਰ ਜੀਵਨ ਬਤੀਤ ਕਰਨਾ। ਆਪਾਂ ਐਵੇਂ ਉਹਨਾਂ ਦੀ ਰੀਸਾਂ ਕਰਨ ਲੱਗ ਜਾਂਦੇ ਹਾਂ, ਉਹਨਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਹਾਂ, ਪਰ ਉਹਨਾਂ ਵਾਲਾ ਜੀਵਨ ਨਹੀਂ ਆਪਾਂ, ਉਹਨਾਂ ਦੇ ਜੀਵਨ ਦੀਆਂ ਗੱਲਾਂ ਨਹੀਂ ਆਪਣੇ 'ਤੇ ਧਾਰਨ ਕਰਦੇ। ਸਵਾਓ ਫਿਰ ਅੰਮ੍ਰਿਤ ਵੇਲੇ ਦਾ ਜਾਗਣਾ, ਇਹ ਸੱਚਾਈ ਹੈ, ਇਕੱਲੀ ਵਡਿਆਈ ਨਹੀਂ ਹੈ। ਨਾ ਤਾਂ ਅਸੀਂ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਨੂੰ ਲੇਟ ਹੁੰਦਾ ਦੇਖਿਆ ਕਦੇ ਅੰਮ੍ਰਿਤ ਵੇਲੇ, 2 ਸਾਲ ਨਾ ਰਹੇ ਹਾਂ ਅਸੀਂ ਜਥੇ 'ਚ, ਨਾ ਆਪਣੇ ਮਹਾਂਪੁਰਸ਼ਾਂ ਨੂੰ ਦੇਖਿਆ ਕਦੇ ਅੰਮ੍ਰਿਤ ਵੇਲੇ ਤੋਂ ਲੇਟ। ਅੰਮ੍ਰਿਤ ਵੇਲੇ 4 ਵਜੇ ਨਹੀਂ, 2 ਵਜੇ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰਕੇ ਤਿਆਰ ਪਰ ਤਿਆਰ ਹੋ ਜਾਣ। ਇਹ ਉਹਨਾਂ ਵਿੱਚ ਗੱਲਾਂ ਪੂਰਨ ਗੁਰਸਿੱਖਾਂ ਮਹਾਂਪੁਰਸ਼ਾਂ ਦੇ ਵਿੱਚ ਘਟਦੀਆਂ। ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਆਪਣੀ ਗੱਲ ਤਾਂ ਘਰ ਕੋਈ ਨਹੀਂ ਮੰਨਦਾ, ਕਿਉਂ ਨਹੀਂ ਮੰਨਦਾ, ਸਾਡੇ 'ਚ ਆਪਣੇ 'ਚ ਗੱਲਾਂ ਹੀ ਨਹੀਂ ਹੈਗੀਆਂ, ਉਹ ਕਹਿੰਦੇ ਆ ਉਹ ਹੈ ਨਹੀਂ ਸਾਡੇ 'ਚ। ਪਰ ਜਿਨ੍ਹਾਂ ਨੇ ਸਤਿਗੁਰ ਪੁਰਖ ਨੂੰ ਮਨਾਇਆ, ਆਪ ਜਿਹਨੇ ਸਤਿਗੁਰ ਪੁਰਖ ਮਨਾਇਆ ਤਿੰਨਾਂ ਪੂਜੇ ਸਭ ਕੋਈ, ਜਿਨ੍ਹਾਂ ਨੇ ਉਹਨੂੰ ਮਨਾ ਲਿਆ ਉਹਦੇ ਹੁਕਮ ਵਿੱਚ ਰਹਿ ਕੇ, ਫਿਰ ਸੰਸਾਰ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਆਪਣੀ ਗੱਲ ਤਾਂ ਘਰ ਕੋਈ ਨਹੀਂ ਮੰਨਦਾ, ਕਿਉਂ ਨਹੀਂ ਮੰਨਦਾ, ਸਾਡੇ 'ਚ ਆਪਣੇ 'ਚ ਗੱਲਾਂ ਹੀ ਨਹੀਂ ਹੈਗੀਆਂ, ਉਹ ਕਹਿੰਦੇ ਆ ਉਹ ਹੈ ਨਹੀਂ ਸਾਡੇ 'ਚ। ਪਰ ਜਿਨ੍ਹਾਂ ਨੇ ਸਤਿਗੁਰ ਪੁਰਖ ਨੂੰ ਮਨਾਇਆ, ਆਪ ਜਿਹਨੇ ਸਤਿਗੁਰ ਪੁਰਖ ਮਨਾਇਆ ਤਿੰਨਾਂ ਪੂਜੇ ਸਭ ਕੋਈ, ਜਿਨ੍ਹਾਂ ਨੇ ਉਹਨੂੰ ਮਨਾ ਲਿਆ ਉਹਦੇ ਹੁਕਮ ਵਿੱਚ ਰਹਿ ਕੇ, ਫਿਰ ਸੰਸਾਰ ਉਹਨਾਂ ਦੀ ਪੂਜਾ ਕਰਦਾ।
ਜਿਨ੍ਹਾਂ ਨੇ ਸਤਿਗੁਰ ਪੁਰਖ ਮਨਾਇਆ ਉਹਨਾਂ ਨੂੰ ਸਭ ਕੋਈ ਪੂਜਦਾ, ਜਿੰਨਾ ਸਤਿਗੁਰ ਪੁਰਖ ਇਹਨਾਂ ਨੂੰ ਸਭ ਕੋਈ ਪੂਜਦਾ। ਸਤਿਗੁਰ ਪੁਰਖ ਪੁਰਖ ਮਨਾਇਆ ਤਿੰਨਾਂ ਨੂੰ ਸਭ ਕੋਈ ਪੂਜਦਾ, ਜਿੰਨਾ ਸਤਿਗੁਰ ਪੁਰਖ ਮਨਾਇਆ ਤਿੰਨਾਂ ਨੂੰ ਸਭ ਕੋਈ ਪੂਜਦਾ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ, ਤਿਸਕੇ ਸੰਗ ਸਿੱਖ ਉਤਰੈ ਨਾਨਕ ਹਰ ਗੁਣ ਗਾਓ।
ਜਿਨ੍ਹਾਂ ਨੇ ਸਤਿਗੁਰ ਨੂੰ ਮਨਾ ਲਿਆ ਹੁਕਮ ਮੰਨ ਕੇ, ਉਹਨਾਂ ਉੱਤੇ ਖੁਸ਼ੀਆਂ ਹੋ ਗਈਆਂ ਗੁਰੂ ਪਰਮਾਤਮਾ ਦੀ। ਉਹਨਾਂ ਦਾ ਅੱਗੇ ਉਪਦੇਸ਼ ਗੁਰੂ ਦੁਆਰਾ ਜੋ ਦਿੰਦੇ ਆ, ਫਿਰ ਮੰਨ ਕੇ ਅੱਗੇ ਜੀਵਾਂ ਦਾ ਵੀ ਉਧਾਰ ਹੁੰਦਾ। ਮਹਾਦੇਵ ਜੀ ਨੇ ਵੀ ਹੁਕਮ ਨਹੀਂ ਮੰਨਿਆ, ਜਵਾਬ ਦੇ ਦਿੱਤਾ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੁਲਾਇਆ, ਆ ਕੇ ਬੜੀ ਅਧੀਨਗੀ ਨਾਲ ਨਮਸਕਾਰ ਕੀਤੀ, ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਅਹੋ ਭਾਗ ਸੱਚੇ ਪਾਤਸ਼ਾਹ, ਮੈਨੂੰ ਆਪ ਜੀ ਨੇ ਬੁਲਾਇਆ। ਮਹਾਰਾਜ ਕਹਿੰਦੇ ਅਰਜਨ ਦੇਵ ਸਿਹਾਰੀ ਮਲ ਨਾਲ ਲਾਹੌਰ ਜਾਓ, ਉੱਥੇ ਜਾ ਕੇ ਵਿਆਹ ਵਿੱਚ ਸ਼ਾਮਲ ਹੋਇਓ। ਵਿਆਹ ਤੋਂ ਬਾਅਦ ਲਾਹੌਰ ਰਹਿ ਕੇ ਸਿੱਖੀ ਦਾ, ਗੁਰਮਤਿ ਦਾ, ਨਾਮ ਬਾਣੀ ਦਾ ਉਪਦੇਸ਼ ਕਰਨਾ। ਜਿੰਨਾ ਚਿਰ ਬੁਲਾਈਏ ਨਾ ਉਨ੍ਹਾਂ ਚਿਰ ਨਹੀਂ ਆਉਣਾ। ਚਰਨਾਂ 'ਤੇ ਨਮਸਕਾਰ ਕੀਤੀ ਸੱਚੇ ਪਾਤਸ਼ਾਹ, ਜਿਵੇਂ ਮੱਛੀ ਪਾਣੀ ਤੋਂ ਬਗੈਰ ਇੱਕ ਛਿਨ ਬਾਹਰ ਕੱਢੀਏ ਤੜਫ ਤੜਫ ਕੇ ਪ੍ਰਾਣ ਤਿਆਗ ਦਿੰਦੀ ਹੈ, ਸਵਾਂਤੀ ਬੂੰਦ ਤੋਂ ਬਿਨਾਂ ਪਪੀਹੇ ਦਾ ਜੀਵਨ ਬਚਦਾ ਨਹੀਂ, ਭਵਰਾ ਫੁੱਲ ਤੋਂ ਬਿਨਾਂ ਨਹੀਂ ਰਹਿ ਸਕਦਾ। ਆਪਦੇ ਚਰਨਾਂ ਤੋਂ ਭਾਵੇਂ ਇੱਕ ਛਿਨ ਦੂਰ ਨਹੀਂ ਜਾਣਾ ਚਾਹੁੰਦੇ, ਪਰ ਆਪ ਦਾ ਹੁਕਮ ਹੈ ਜਿਹੜਾ ਸਿਰ ਮੱਥੇ, ਕਿਰਪਾ ਕਰਕੇ ਛੇਤੀ ਬੁਲਾ ਲਓ। ਸਿਹਾਰੀ ਮਲ ਜੀ ਨਾਲ ਲਾਹੌਰ ਚਲੇ ਗਏ। ਵਿਆਹ ਦਾ ਦਿਨ ਆਇਆ, ਬੜੇ ਸ਼ਗਨਾਂ ਨਾਲ ਲੰਘ ਗਿਆ, ਧਰਮਸ਼ਾਲਾ 'ਚ ਰਿਹਾਇਸ਼ ਕਰਵਾ ਦਿੱਤੀ। ਉੱਥੇ ਰਹਿ ਕੇ ਸਿੱਖੀ ਦਾ, ਗੁਰਮਤਿ ਦਾ ਪ੍ਰਚਾਰ, ਦੋ ਟਾਈਮ ਕਥਾ ਕੀਰਤਨ, ਗੁਰੂ ਕੇ ਲੰਗਰ, ਸੰਗਤਾਂ ਜੁੜਦੀਆਂ। ਜਿਉਂ ਜਿਉਂ ਸਮਾਂ ਲੰਘਦਾ ਜਾਂਦਾ ਹੈ, ਅੰਦਰ ਜਿਹੜਾ ਪ੍ਰੇਮ ਸੀ ਉਹ ਬਿਰਹੋ ਦਾ ਰੂਪ ਧਾਰਦਾ ਜਾਂਦਾ, ਵੈਰਾਗ ਦਾ ਰੂਪ ਧਾਰਦਾ ਜਾਂਦਾ। ਪ੍ਰੇਮ ਉਹੀ ਹੁੰਦਾ ਜਿਹੜਾ ਰੋਜ਼ ਵੱਧਦਾ, ਕਦੇ ਅੱਜ ਜ਼ਿਆਦਾ ਕੱਲ੍ਹ ਨੂੰ ਘੱਟ ਗਿਆ, ਹਿਸਾਬ ਕਿਤਾਬ ਲੇਖੇ ਪੱਤੇ ਉਹ ਦਿਖਾਵਾ। ਜਦ ਮਨ 'ਚ ਕਿਸੇ ਚੀਜ਼ ਦਾ ਪ੍ਰੇਮ ਪੈਦਾ ਹੋ ਜਾਏ ਉਹ ਫਿਰ ਵੱਧਦਾ ਜਾਂਦਾ, ਵੱਧਦਾ ਅੱਗੇ ਬਰਾਗ ਦਾ ਰੂਪ ਧਾਰ ਜਾਂਦਾ, ਬਰਾਗ ਤੋਂ ਅੱਗੇ ਫਿਰ ਉਹਦਾ ਮਿਲਾਪ ਹੋ ਜਾਂਦਾ। ਜਿਉਂ ਜਿਉਂ ਸਮਾਂ ਲੰਘਦਾ ਉਹ ਜਿਹੜਾ ਪ੍ਰੇਮ ਹੈ ਬਰਾਗ ਦਾ ਰੂਪ ਧਾਰਦਾ ਜਾਂਦਾ। ਅਸਲ ਵਿੱਚ ਬਰਾਗ ਦਾ ਦੂਜਾ ਨਾਮ ਪ੍ਰੇਮ ਹੈ। ਜਿਵੇਂ ਬਰਾਗ ਦੇ ਵਿੱਚ ਬਰਾਗੀ ਨੂੰ ਸੰਸਾਰ ਭੁੱਲ ਜਾਂਦਾ, ਇਸੇ ਤਰ੍ਹਾਂ ਗੁਰੂ ਦੇ ਪ੍ਰੇਮ ਵਿੱਚ ਸੰਸਾਰ ਬਾਕੀ ਪਿੱਛੇ ਹੋ ਜਾਂਦਾ, ਭੁੱਲ ਜਾਂਦਾ ਸਾਰਾ ਕੁਝ। ਸਤਿਗੁਰੂ ਮਹਾਰਾਜ ਬਾਣੀ ਚ ਫਰਮਾਉਂਦੇ ਨੇ ਜਿਨ੍ਹਾਂ ਦੇ ਮਨ ਵਿੱਚ ਉਹ ਤੜਫ ਪੈਦਾ ਹੋ ਗਈ, ਵਿਰਾਗ ਲੱਗ ਗਿਆ, ਦੁਨੀਆਂ ਚ ਜਾਂ ਤਾਂ ਜਿਉਂਦੇ ਹੀ ਨਹੀਂ, ਜੇ ਜਿਉਂਦੇ ਨੇ ਤਾਂ ਫਿਰ ਬੌਰੇ ਹੋ ਕੇ ਸੰਸਾਰ ਤੇ ਵਿਚਰਦੇ। ਰਾਮ ਬਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਉਹ ਉਹਨਾਂ ਦੀ ਅਵਸਥਾ ਬਾਣੀ ਚ ਜਿਨ੍ਹਾਂ ਨੂੰ ਰੱਬ ਦੇ ਮਿਲਣ ਦਾ ਵਿਰਾਗ ਲੱਗ ਜਾਂਦਾ, ਤੜਫ ਪੈਦਾ ਹੋ ਜਾਂਦੀ ਹੈ, ਜਿਨ੍ਹਾਂ ਨੂੰ ਵਿਛੋੜੇ ਦਾ ਸੱਪ ਡਸ ਜਾਂਦਾ, ਉਹਨਾਂ ਦੀ ਐਸੀ ਹਾਲਤ ਹੁੰਦੀ ਹੈ ਬਾਣੀ ਚ।
ਨਾ ਜੀਵੇ ਕੋਈ ਰਾਮ ਦਾ ਬਯੋਗੀ, ਨਾ ਜੀਵੇ ਕੋਈ ਰਾਮ ਦਾ ਬਯੋਗੀ, ਬੌਰਾ ਹੋਵੇ ਕੋਈ ਰਾਮ ਦਾ ਬਯੋਗੀ, ਉਹ ਜੀਏ ਤਾਂ ਬੌਰਾ
ਦੇ ਵਿਰਾਗੀ ਪੁਰਸ਼ ਨੇ ਜਿਹੜੇ ਸੰਸਾਰ ਤੇ ਜੇ ਜਿਉਂਦੇ ਨੇ ਤਾਂ ਬੌਰੇ ਹੋ ਕੇ, ਉਹਨਾਂ ਦਾ ਜੀਵਨ ਮੁਰਦਿਆਂ ਦੇ ਸਮਾਨ ਹੁੰਦਾ, ਉਹ ਵਿਰਾਗ ਅੰਦਰ ਵੱਧਦਾ ਜਾਂਦਾ। ਜਿਹੜੀ ਸਤਿਗੁਰਾਂ ਦੇ ਮਨ ਦੀ ਅਵਸਥਾ ਸੀ, ਬਾਣੀ ਦੇ ਸ਼ਬਦਾਂ ਰਾਹੀਂ ਪਤਾ ਲੱਗਦਾ ਕਿ ਜੋ ਵਿਰਾਗ ਦੇ ਲੱਛਣ ਹੁੰਦੇ ਆ, ਨੌ ਨਿਸ਼ਾਨੀਆਂ ਵਿਰਾਗੀ ਪੁਰਸ਼ਾਂ ਦੀਆਂ ਗ੍ਰੰਥਾਂ ਚ ਲਿਖੀਆਂ ਨੇ, ਜਿਨ੍ਹਾਂ ਨੂੰ ਪੂਰਨ ਵਿਰਾਗ ਲੱਗਦਾ ਰੱਬ ਦੇ ਪਰਮਾਤਮਾ ਦੇ ਮਿਲਣ ਦਾ। ਆਸ਼ਕਾਰਾਂ ਨੌ ਨਿਸ਼ਾਨੀ ਐ ਪਿਸਰ, ਜਿਹੜੇ ਰੱਬ ਦੇ ਮਿਲਣ ਦੇ ਪੂਰਨ ਵਿਰਾਗੀ ਪੁਰਸ਼ ਨੇ, ਉਹਨਾਂ ਦੀਆਂ ਨੌ ਨਿਸ਼ਾਨੀਆਂ ਹੁੰਦੀਆਂ। ਰੰਗ ਜਰਦੋ, ਆਹ ਸਰਦੋ, ਚਸ਼ਮਤਰ, ਉਹਨਾਂ ਦੇ ਚਿਹਰੇ ਦਾ ਰੰਗ ਪੀਲਾ ਪੈ ਜਾਂਦਾ, ਠੰਡੇ ਹੋ ਕੇ ਆਉਂਦੇ ਰਹਿੰਦੇ ਆ ਉਹਨਾਂ ਨੂੰ। ਉਹਨਾਂ ਦੇ ਨੇਤਰਾਂ ਵਿੱਚੋਂ ਬਰਾਗ ਦਾ ਜਲ ਕਦੇ ਵੀ ਸੁੱਕਦਾ ਨਹੀਂ ਹੈ, ਸਜਲ ਨੇਤਰ ਰਹਿੰਦੇ, ਚਸ਼ਮਤਰ। ਕੰਮ ਖੁਰਦਨੋ ਕੰਮ ਗੁਪਤਨੋ ਖਾਬਿਸ਼ ਹਰਾਮ, ਖੁਰਾਕ ਘੱਟ ਜਾਂਦੀ ਹੈ ਉਹਨਾਂ ਦੀ, ਨੀਂਦ ਘੱਟ ਜਾਂਦੀ ਹੈ, ਸਾਰੀ ਦੁਨੀਆਂ ਦੇ ਸੁੱਖ ਭੁੱਲ ਜਾਂਦੇ ਨੇ ਉਹਨਾਂ ਨੂੰ, ਇੰਤਜਾਰੀ ਬੇਕਰਾਰੀ ਦਸਤ ਸਰ। ਔਰ ਆ ਪਰਮਾਤਮਾ ਦੇ ਮਿਲਣ ਦੀ ਇੰਤਜਾਰੀ ਚ ਕੋਈ ਦੁਨੀਆਂ ਦੀ ਵਸਤੂ ਉਹਨਾਂ ਨੂੰ ਚੰਗੀ ਨਹੀਂ ਲੱਗਦੀ, ਬੇਕਰਾਰੀ ਸੰਸਾਰ ਫਿੱਕਾ ਫਿੱਕਾ ਲੱਗਦਾ। ਦਸਤ ਸਰ ਮੱਥੇ ਤੇ ਹੱਥ ਧਰ ਕੇ ਬੈਠੇ ਰਹਿੰਦੇ ਨੇ ਵੀ ਕਦੋਂ ਟਾਈਮ ਆਏਗਾ ਜਿਸ ਪਰਮਾਤਮਾ ਤੋਂ ਵਿਛੜਿਆ ਉਹਦਾ ਮੇਲ ਹੋਵੇਗਾ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਮਹਾਰਾਜ, ਮਿਲ ਮੇਰੇ ਪ੍ਰੀਤਮਾ ਜੀਓ ਹੋਂ ਤੁਦ ਬਿਨ ਖਰੀ ਨਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅੰਨ ਨਾ ਪਾਣੀ, ਪਾਣੀ ਅੰਨ ਨਾ ਭਾਵੇ ਮਰੀਏ ਹਾਵੇ, ਬਿਨ ਪਿਰ ਕਿਉਂ ਸੁਖ ਪਾਈਏ, ਗੁਰ ਆਗਿਆ ਕਰੋ ਬੇਨੰਤੀ ਜੇ ਗੁਰ ਭਾਵੇ ਜਿਉਂ ਮਿਲੇ ਤਿਵੇ ਮਿਲਾਈਏ। ਆਪੇ ਮੇਲ ਲਏ ਸੁਖਦਾਤਾ ਆਪ ਮਿਲਿਆ ਘਰ ਆਏ, ਨਾਨਕ ਕਾਮਨ ਸਦਾ ਸੁਹਾਗਣ ਨਾ ਫਿਰ ਮਰੇ ਨਾ ਜਾਏ। ਦੇਖੋ ਸਾਰੀਆਂ ਨਿਸ਼ਾਨੀਆਂ ਘਟਦੀਆਂ ਨੇ ਮਹਾਰਾਜ। ਜੇ ਕਿਸੇ ਭੈਣ ਦਾ ਵੀਰ ਪਰਦੇਸ਼ ਗਿਆ ਹੋਵੇ ਨਾ, ਉਹ ਬਨੇਰੇ ਤੇ ਬੈਠੇ ਕਾਂ ਨੂੰ ਉਡਾ ਕੇ ਕਹਿੰਦੀ ਉੱਡ ਕਾਵਾਂ, ਕਿਤੇ ਮੇਰਾ ਵੀਰ ਆ ਰਿਹਾ ਪਰਦੇਸ਼ ਤੋਂ। ਔਂਸੀਆਂ ਪਾਉਂਦੀਆਂ ਨੇ ਭੈਣਾਂ ਆਪਣੇ ਵੀਰ ਨੂੰ ਮਿਲਣ ਵਾਸਤੇ, ਇਸੇ ਤਰ੍ਹਾਂ ਰੱਬ ਦੇ ਵਿਰਾਗੀ ਪੁਰਸ਼ ਵੀ ਔਂਸੀਆਂ ਪਾਉਂਦੇ। ਬਨੇਰੇ ਤੇ ਬੈਠੇ ਕਾਂ ਨੂੰ ਉਡਾ ਕੇ ਕਹਿੰਦੇ ਨੇ ਉੱਡ ਕਾਵਾਂ, ਕਿਤੇ ਰੱਬ ਨੂੰ ਮਿਲਣ ਦਾ ਸਾਡਾ ਸਮਾਂ ਆ ਗਿਆ ਮਿਲਾਪ ਹੋਣ ਦਾ। ਪੰਥ ਨਿਹਾਰਾ ਕਾਮਣੀ ਲੋਚਨ ਭਰ ਲਿਓ ਸਾਸਾ, ਔਰ ਨਾ ਭਿੱਗੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ, ਉੱਡਹੋ ਨਾ ਕਾਗਾ ਕਾਰੇ ਬੇਗ ਮਲੀਜੈ ਆਪਣੇ ਰਾਮ ਪਿਆਰੇ। ਵਿਰਾਗੀ ਪੁਰਸ਼ ਵੀ ਔਂਸੀਆਂ ਪਾਉਂਦੇ ਨੇ ਕਾਲਿਆ ਕਾਵਾਂ ਉੱਡ ਜਾ, ਕਿਤੇ ਟਾਈਮ ਆ ਗਿਆ ਮੈਨੂੰ ਮਿਲਣ ਦਾ, ਉਹਦੇ ਦਰਸ਼ਨ ਹੋਣ ਦਾ ਸਮਾਂ ਆ ਗਿਆ। ਇਉਂ ਬਾਣੀ ਵਿੱਚ ਉਹਨਾਂ ਦੀ ਅਵਸਥਾ ਦੱਸੀ ਹੈ। ਦੇਖੋ ਸਾਰੇ ਬਚਨ ਆਉਂਦੇ ਨੇ ਪਰ ਆਪਣੇ 'ਤੇ ਤਾਂ ਕੋਈ ਵੀ ਨਹੀਂ ਘਟਦਾ ਹੈ। ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਵੀ ਦਰਸ਼ਨ ਮਹੀਨੇ ਮਗਰੋਂ ਕਰਦੇ ਹਾਂ। ਆਪਾਂ ਤਾਂ ਰੱਬ ਦੇ ਮਿਲਣ ਦੀ ਚਾਹ ਤਾਂ ਇੱਕ ਪਾਸੇ, ਆਪਾਂ ਤਾਂ ਸੰਗਤ ਦੇ ਦਰਸ਼ਨ ਵੀ ਨਹੀਂ ਕਰਦੇ ਗੁਰੂ ਦੇ ਵੀ, ਪਰ ਉਹਨਾਂ ਦੀ ਅਵਸਥਾ ਜ਼ਰੂਰ ਦੱਸੀ ਹੈ।
ਮੇਰਾ ਮਿਲ ਜਾਏ ਰਾਮ ਪਿਆਰਾ, ਉੱਡ ਜਾ ਕਾਗਾ ਕਾਲਿਆ, ਮਿਲ ਜਾਏ ਰਾਮ ਪਿਆਰਾ, ਉੱਡ ਜਾ ਕਾਗਾ ਕਾਲਿਆ, ਮਿਲ ਜਾ ਰਾਮ ਪਿਆਰਾ, ਉੱਡ ਜਾ ਕਾਗਾ ਕਾਲਿਆ।
ਉੱਡਹੁ ਨਾ ਕਾਗਾ ਕਾਰੇ ਬੇਗਮ ਲੀਜੈ ਆਪਣੇ ਰਾਮ ਪਿਆਰੇ। ਇਹ ਬਰਾਗੀ ਪੁਰਸ਼ਾਂ ਦੇ ਲੱਛਣ ਬਾਣੀ ਚ ਦੱਸੇ ਨੇ ਮਹਾਰਾਜ ਨੇ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਨੌ ਨਿਸ਼ਾਨੀਆਂ ਘਟਦੀਆਂ। ਜਿਉਂ ਜਿਉਂ ਸਮਾਂ ਲੰਘਦਾ ਜਾਂਦਾ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਮਨ ਦੇ ਵਿੱਚ ਉਹ ਜਿਹੜਾ ਪ੍ਰੇਮ ਸੀ ਵਿਰਾਗ ਦਾ ਰੂਪ ਧਾਰਦਾ ਜਾਂਦਾ ਹੈ। ਬੇਬਲ ਹੋ ਗਿਆ ਮਨ, ਵਿਚਾਰਿਆ ਭਾਵੇਂ ਗੁਰੂ ਅੰਤਰ ਜਾਮੀ ਹੈ, ਜਾਣਦਾ ਬਿਨਾਂ ਬੋਲਿਆ, ਪਰ ਇੱਕ ਪੱਤਰਿਕਾ ਉੱਤੇ ਆਪਣੇ ਮਨੋਂ ਖਿਆਲ ਲਿਖ ਕੇ ਇੱਕ ਅੰਕ ਪਾਉਂਦੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਚਾਤਰਕ ਪਪੀਹੇ ਨੂੰ ਕਹਿੰਦੇ ਨੇ, ਬਬੀਹੇ ਨੂੰ। ਬਬੀਹਾ ਜਿਹੜਾ ਹੁੰਦਾ ਉਹ ਚਿੰਝ ਨਾਲ ਪਾਣੀ ਨਹੀਂ ਪੀਂਦਾ ਹੈ, ਇਹਦੇ ਸਿਰ ਵਿੱਚ ਗਲੀ ਹੁੰਦੀ ਹੈ। ਜਦੋਂ ਬਾਰਿਸ਼ ਪੈਂਦੀ ਹੈ ਸਵਾਂਤੀ ਬੂੰਦ ਪਪੀਹੇ ਦੇ ਸਿਰ 'ਚ ਗਿਰਦੀ ਹੈ, ਫਿਰ ਉਹਦੀ ਪਿਆਸ ਮਿਟਦੀ ਹੈ, ਸ਼ਾਂਤ ਹੁੰਦਾ ਹੈ। ਇਸੇ ਕਰਕੇ ਬਬੀਹਾ ਦਿਨ ਰਾਤ ਬਾਰਿਸ਼ ਨੂੰ ਮੀਂਹ ਨੂੰ ਲੋਚਦਾ ਰਹਿੰਦਾ। ਬਬੀਹਾ ਪ੍ਰਿਓ ਪ੍ਰਿਓ ਕਰੇ ਜਲਨਿਦ ਪ੍ਰੇਮ ਪਿਆਰ। ਅੰਮ੍ਰਿਤ ਵੇਲੇ ਬੋਲਿਆ ਬਬੀਹਾ, ਤਉ ਦਰ ਸੁਣੀ ਪੁਕਾਰ, ਮੇਘੈ ਨੂੰ ਫਰਮਾਨ ਹੋਆ ਬਰਸੋ ਕਿਰਪਾ ਤਾਰ। ਪੰਜਵੇਂ ਪਾਤਸ਼ਾਹ ਕਹਿੰਦੇ ਜਿਵੇਂ ਬਬੀਹਾ ਸਵਾਂਤੀ ਬੂੰਦ ਨੂੰ ਹਰ ਵੇਲੇ ਕੂਕਦਾ ਰਹਿੰਦਾ, ਇਸੇ ਤਰ੍ਹਾਂ ਹਰ ਵੇਲੇ ਸਾਡਾ ਮਨ ਤੁਹਾਡੇ ਦਰਸ਼ਨਾਂ ਨੂੰ ਲੋਚਦਾ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰਕ ਕੀ ਨਿਆਈ। ਤਿਰਖਾ ਨਾ ਉਤਰੈ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਉ। ਹਉ ਘੋਲੀ ਜੀਉ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ।
ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ,
ਸਤਿਗੁਰਾਂ ਦਾ ਹੁਕਮ ਮੰਨ ਕੇ ਭਾਵੇਂ ਸਤਿਗੁਰਾਂ ਦਰਸ਼ਨਾਂ ਦੇ ਬਰਾਗ ਵਿੱਚ ਤੜਫ ਦੇ ਵਿੱਚ ਜੀਵਨ ਲੰਘ ਰਿਹਾ, ਪਰ ਹੁਕਮ ਵਿੱਚ ਲਾਹੌਰ ਰਹਿ ਕੇ ਸਿੱਖੀ ਦਾ ਗੁਰਮਤ ਦਾ ਪ੍ਰਚਾਰ ਕਰ ਰਹੇ ਨੇ। ਭਾਵੇਂ ਲਾਹੌਰ ਤੇ ਅੰਮ੍ਰਿਤਸਰ ਦਾ ਬਹੁਤੀ ਦੂਰੀ ਨਹੀਂ, ਇੱਕ ਦਿਨ ਵਿੱਚ ਵੀ ਆ ਕੇ ਜਾ ਸਕਦੇ ਸੀ ਵਾਪਸ, ਪਰ ਹੁਕਮ ਹੈ। ਇਹ ਆਪਣੀ ਮਨ ਦੀ ਵੇਦਨਾ ਲਿਖ ਕੇ ਸਿੱਖ ਨੂੰ ਭੇਜਿਆ ਲਾਹੌਰ ਤੋਂ। ਲਾਹੌਰ ਤੋਂ ਚੱਲ ਕੇ ਸਿੱਖ ਅੰਮ੍ਰਿਤਸਰ ਸਾਹਿਬ ਪਹੁੰਚੇ, ਅੱਗੇ ਪ੍ਰਿਥੀ ਚੰਦ ਸੰਗਤ ਤੋਂ ਸੇਵਾ ਕਰਵਾ ਰਿਹਾ ਸੀ। ਵੱਡਾ ਸਪੁੱਤਰ ਜਾਣ ਕੇ ਨਮਸਕਾਰ ਕੀਤੀ, ਸਤਿਗੁਰਾਂ ਦਾ ਵੱਡਾ ਸਾਹਿਬਜ਼ਾਦਾ ਹੈ। ਪ੍ਰਿਥੀ ਚੰਦ ਹੀ ਪੁੱਛਦੇ, ਸਿੱਖਾ ਕਿੱਥੋਂ ਆਇਆ? ਬਾਬਾ ਜੀ ਲਾਹੌਰ ਤੋਂ ਆਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆ ਪੱਤਰਿਕਾ ਦੇ ਕੇ ਭੇਜਿਆ, ਦਿਖਾ। ਖੋਲ ਕੇ ਪੜ੍ਹੀ, ਈਰਖਾ ਦੀ ਅੱਗ ਨਾਲ ਸੜ ਗਿਆ। ਅਰਜਨ ਦੇਵ ਤਾਂ ਪਹਿਲੇ ਗੁਰੂਆਂ ਵਾਂਗੂ ਬਾਣੀ ਉਚਾਰਨ ਲੱਗ ਗਏ। ਕਿਤੇ ਗੁਰੂ ਰਾਮਦਾਸ ਮਹਾਰਾਜ ਪੜ੍ਹ ਕੇ ਖੁਸ਼ ਹੋ ਕੇ ਗੁਰਤਾ ਗੱਦੀ ਵੀ ਨਾ ਬਖਸ਼ ਦੇਣੀ ਇਹਨਾਂ ਨੂੰ, ਆਪਣੀ ਜੇਬ ਚਿੱਠੀ ਪਾ ਲਈ, ਆਪਣੇ ਕੋਲੋਂ ਹੀ ਕਹਿ ਦਿੱਤਾ ਅਰਜਨ ਦੇਵ ਨੂੰ, ਕਹਿ ਦਿਓ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਹੈ, ਜਿੰਨਾ ਚਿਰ ਬੁਲਾਈਏ ਨਾ ਉਹਨਾਂ ਚਿਰ ਨਹੀਂ ਆਉਣ। ਸਿੱਖ ਨੇ ਜਾ ਕੇ ਕਹਿਤਾ ਕਿ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਹੈ, ਜੇ ਲਾਹੌਰ ਰਹਿ ਕੇ ਪ੍ਰਚਾਰ ਕਰੋ। ਜਿਉਂ ਜਿਉਂ ਸਮਾਂ ਲੰਘਦਾ ਅੰਦਰ ਵਿਛੋੜੇ ਦਾ ਦੁੱਖ ਵੱਧਦਾ ਜਾਂਦਾ ਹੈ। ਜਿਨ੍ਹਾਂ ਨੇ ਸਮਾਂ ਦੇਖਿਆ ਹੋਵੇ ਉਹਨੂੰ ਇਸ ਗੱਲ ਦਾ ਪਤਾ ਹੁੰਦਾ, ਵਿਛੋੜਾ ਸੁਣੇ ਦੁੱਖ, ਇਹ ਸ਼ਬਦ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹੈ। ਬਿਨ ਡਿੱਠੇ ਮਰੇ ਓਧ, ਕਹਿੰਦੇ ਜੇ ਸਾਨੂੰ ਪਤਾ ਹੁੰਦਾ ਗੁਰੂ ਨਾਨਕ ਦੇਵ ਮਹਾਰਾਜ ਨੇ ਸੱਚਖੰਡ ਚਲੇ ਜਾਣਾ ਹੈ, ਇਹ ਵਿਛੋੜੇ ਦਾ ਸਾਨੂੰ ਦੁੱਖ ਦੇਖਣਾ ਪੈਣਾ ਹੈ, ਤਾਂ ਅਸੀਂ ਉਹਨਾਂ ਤੋਂ ਪਹਿਲੇ ਸਰੀਰ ਛੱਡ ਕੇ ਸੱਚਖੰਡ ਚਲੇ ਜਾਣਾ ਸੀ। ਜਿਨ੍ਹਾਂ 'ਤੇ ਆਇਆ ਹੋਵੇ ਸਮਾਂ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਇਹ ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ,
ਪਤਾ ਹੁੰਦਾ ਜੇ ਵਿਛੋੜੇ ਪੈਣਗੇ ਗੁਰਾਂ ਤੋਂ ਪਹਿਲਾਂ ਮਰ ਜਾਣਾ ਸੀ, ਪਤਾ ਹੁੰਦਾ ਉਹ ਗੁਰਾਂ ਤੋਂ ਪਹਿਲਾਂ ਮਰ ਜਾਣਾ ਸੀ,
ਸਾਨੂੰ ਪਤਾ ਹੁੰਦਾ ਨਾ ਵਿਛੋੜਾ ਇੰਨਾ ਦੁਖਦਾਈ ਹੈ, ਤਾਂ ਫਿਰ ਸਤਿਗੁਰਾਂ ਤੋਂ ਪਹਿਲਾਂ ਸੱਚਖੰਡ ਚਲੇ, ਵਿਛੋੜੇ ਦਾ ਦੁੱਖ ਦੇਖਣਾ ਨਾ ਪੈਂਦਾ। ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਪਤਾ ਹੈ, ਲਾਗੀ ਹੋਏ ਸੋ ਜਾਣੈ ਪੀਰ, ਜਿਨ੍ਹਾਂ ਤੇ ਟਾਈਮ ਆਇਆ ਉਹਨਾਂ ਨੂੰ ਇਹ ਗੱਲ ਦਾ ਪਤਾ ਹੈ। ਫਿਰ ਦੂਸਰਾ ਅੰਕ ਲਿਖ ਕੇ ਸ਼ਬਦ ਲਿਖਦੇ ਨੇ, ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰਿੰਗ ਪਾਣੀ, ਧਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮਰਾਰੇ ਜੀਓ, ਹਉ ਘੋਲੀ ਹਉ ਘੋਲ ਕਮਾਈ, ਗੁਰ ਸੱਜਣ ਮੀਤ ਮਰਾਰੇ ਜੀਓ। ਮਹਾਰਾਜ ਕਹਿੰਦੇ ਉਹ ਧਨ ਹੈ ਦੇਸ਼ ਅੰਮ੍ਰਿਤਸਰ, ਸੱਚਾ ਪਾਤਸ਼ਾਹ ਜਿੱਥੇ ਤੂੰ ਵੱਸਦਾ, ਜਿੱਥੇ ਤੁਹਾਡੇ ਰੋਜ਼ ਦਰਸ਼ਨ ਹੁੰਦੇ ਨੇ, ਤੇਰਾ ਮੁੱਖ ਹੈ ਜਿਹੜਾ ਦਰਸ਼ਨ ਕਰਨ ਨੂੰ ਨੇਤਰ ਲੋਚਦੇ, ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਧਨ ਸੋ ਦੇਸ਼ ਜਹਾਂ ਤੂੰ ਵੱਸਿਆ, ਮੇਰੇ ਸੱਜਣ ਮੀਤ ਮਰਾਰੇ ਜੀ। ਇਹ ਵੀ ਪਿਰਥੀ ਚੰਦ ਅੱਗੇ ਮਿਲਿਆ, ਮੱਥਾ ਟੇਕਿਆ, ਪੱਤਰਕਾ ਪਿਰਥੀ ਚੰਦ ਨੇ ਲੈ ਲਈ, ਮੁੜ ਕੇ ਗਿਆ ਸਿੱਖ ਪੁੱਛਿਆ, ਉਹ ਸਿੱਖ ਕਹਿੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿ ਤੁਹਾਡੇ ਵੱਡੇ ਭਰਾ ਪਿਰਥੀ ਚੰਦ ਨੇ ਦੋਵੇਂ ਪੱਤਰਕਾ ਲੈ ਲਈਆਂ ਸਾਡੇ, ਜਾਣਿਆ ਈਰਖਾਲੂ ਹਿਰਦਾ ਕਪਟੀ ਹੈ, ਦੁਬਧਾ ਦਾ ਭਰਿਆ, ਕਦੇ ਉਹਨੇ ਪੱਤਰਕਾ ਮਾਰ ਦੇ ਚਰਨਾਂ 'ਚ ਨਹੀਂ ਪਹੁੰਚਾਈਆਂ। ਸਿੱਖ ਨੂੰ ਹਦਾਇਤ ਕੀਤੀ ਕਿ ਪੱਤਰਕਾ ਜੇ ਪਿਰਥੀ ਚੰਦ ਮੰਗੇ ਵੀ ਤਾਂ ਵੀ ਨਹੀਂ ਦੇਣੀ ਉਹਨੂੰ, ਗੁਰੂ ਰਾਮਦਾਸ ਮਹਾਰਾਜ ਚਰਨਾਂ ਵਿੱਚ ਪਹੁੰਚਾਉਣੀ ਹੈ। ਤਾਂ ਤੀਸਰਾ ਅੰਕ ਪਾ ਕੇ ਲਿਖਦੇ ਨੇ,
ਇੱਕ ਘੜੀ ਨਾ ਮਿਲਤੇ ਜੀ ਕਲ ਯੁਗ ਹੋਤਾ, ਕਲ ਯੁਗ ਹੋਤਾ, ਘੜੀ ਨਾ ਮਿਲਤੇ ਹੋਤਾ ਕਲ ਯੁਗ ਹੋਤਾ, ਕਾਲੀ ਨਾ ਮਿਲਤੇ ਜੀ ਕਾਲ ਯੁਗ ਹੋਤਾ, ਕਾਲ ਯੁਗ ਹੋਤਾ,
ਪਾਤਸ਼ਾਹ ਜਦੋਂ ਇੱਕ ਘੜੀ ਆਪਦੇ ਦਰਸ਼ਨ ਨਹੀਂ ਸੀ ਹੁੰਦੇ ਤਾਂ ਮਨ ਨੂੰ ਕਲੇਸ਼ ਦੁੱਖ ਹੁੰਦਾ ਸੀ, ਕਲਯੁਗ ਹੋਤਾ। ਬੇਨਤੀ ਕਰਦੇ ਨੇ ਹੁਣ ਕਦੋਂ ਦਰਸ਼ਨ ਹੋਣਗੇ, ਕਿੰਨਾ ਚਿਰ ਹੋ ਗਿਆ, 2 ਸਾਲ। ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਰਹੇ ਨੇ 2 ਸਾਲ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ, ਹੁਣ ਕਦੋਂ ਦਰਸ਼ਨ ਹੋਣਗੇ ਆਪ ਜੀ ਦੇ। ਕਦੇ ਇੱਕ ਘੜੀ ਦੂਰ ਗਿਆ ਵੀ ਦੁੱਖ ਹੁੰਦਾ ਸੀ ਮਨ ਨੂੰ, ਹੁਣ ਇੰਨਾ ਲੰਮਾ ਸਮਾਂ ਹੋ ਗਿਆ ਦਰਸ਼ਨ ਨਹੀਂ ਹੋਏ। ਇਉਂ ਬੇਨਤੀ ਕਰਦੇ ਕਦੋਂ ਸਮਾਂ ਆਏਗਾ ਜਦੋਂ ਆਪ ਦੇ ਦਰਸ਼ਨ ਹੋਣਗੇ।
ਹੁਣ ਕਦੋਂ ਮਿਲੋਗੇ ਜੀ ਕਲਯੁਗ ਨੇੜੇ ਆਉਂਦਾ ਜਾਂਦਾ, ਹੁਣ ਕਦੋਂ ਮਿਲੋਗੇ ਕਲਯੁਗ ਨੇੜੇ ਆਉਂਦਾ ਜਾਂਦਾ, ਕਲਯੁਗ ਨੇੜੇ ਆਉਂਦਾ ਜਾਂਦਾ, ਕਲਯੁਗ ਨੇੜੇ ਆਉਂਦਾ ਜਾਂਦਾ, ਹੁਣ ਕਦੋਂ ਮਿਲੋਗੇ ਜੀ ਕਲਯੁਗ ਨੇੜੇ ਆਉਂਦਾ, ਕਦੋਂ ਮਿਲੋਗੇ ਕਲਯੁਗ ਨੇੜੇ ਆਉਂਦਾ ਜਾਂਦਾ,
ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ, ਮੋਹਿ ਰਹਿ ਨਾ ਬਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀਉ, ਹੋਂ ਘੋਲੀ ਜੀਉ ਹੋਂ ਘੋਲ ਘੁਮਾਈ ਤੇ ਸੱਚੇ ਗੁਰਦਰਬਾਰੇ ਜੀ। ਇਹ ਪੱਤਰਿਕਾ ਸਿੱਖ ਨੇ ਜਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚ ਰੱਖੀ। ਭਾਵੇਂ ਸਤਿਗੁਰੂ ਮਹਾਰਾਜ ਜਾਣਦੇ ਸੀ ਬਿਨਾਂ ਬੋਲਿਆ, ਉਹਨਾਂ ਦਾ ਪਰਚਾ ਸੀ, ਕਸਵੱਟੀ ਸੀ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾ ਕੇ 5 ਸਿੱਖ ਨਾਲ ਭੇਜੇ, ਜਾਓ ਅਰਜਨ ਦੇਵ ਨੂੰ ਸਤਿਕਾਰ ਨਾਲ ਲਾਹੌਰ ਤੋਂ ਲੈ ਕੇ ਆਓ। ਕੋਠੇ ਤੇ ਬੈਠੇ ਰਾਹ ਤੱਕ ਰਹੇ ਸੀ ਅੰਮ੍ਰਿਤਸਰ ਦਾ, ਕੋਈ ਸਤਿਗੁਰਾਂ ਦਾ ਭੇਜਿਆ ਸਿੱਖ ਆ ਰਿਹਾ ਹੋਵੇ ਉਹਨਾਂ ਦਾ ਸੁਨੇਹਾ ਲੈ ਕੇ। ਹੋਂ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ, ਕੋਈ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਂ। ਕੋਠੇ ਤੇ ਬਹਿ ਕੇ ਰਾਹ ਤੱਕ ਰਹੇ ਨੇ ਲਾਹੌਰ ਦਾ, ਹੋਂ ਖੜੀ ਨਿਹਾਲੀ ਪੰਧ ਰਸਤਾ ਦੇਖਦੇ ਕਿ ਕੋਈ ਸਿੱਖ ਭੇਜਿਆ ਹੋਇਆ ਗੁਰੂ ਰਾਮਦਾਸ ਮਰ, ਜਦ ਬਾਬਾ ਬੁੱਢਾ ਸਾਹਿਬ ਜੀ ਨੂੰ ਦੇਖਿਆ ਆਉਂਦਿਆਂ ਦੌੜ ਕੇ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਗਲ ਲੱਗ ਕੇ ਮਿਲੇ, ਬਾਬਾ ਜੀ ਤੁਸੀਂ ਗੁਰੂ ਰਾਮਦਾਸ ਮਹਾਰਾਜ ਦਾ ਸੰਦੇਸ਼ ਲੈ ਕੇ ਆਏ ਹੋ। ਗਲ ਲੱਗ ਕੇ ਮਿਲੇ, ਤਤ ਛਿਨ ਤਿਆਰੀ ਕਰਕੇ ਚੱਲ ਪਏ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ। ਆ ਕੇ ਨਮਸਕਾਰ ਕੀਤੀ ਮਹਾਰਾਜ ਦੇ ਚਰਨਾਂ ਉੱਤੇ, ਜਿਹੜਾ ਵਿਰਾਗ ਸੀ ਨੇਤਰਾਂ ਚ ਜਲ ਦਾ ਰੂਪ ਧਾਰ ਕੇ ਵਹਿ ਤੁਰਿਆ, ਧੀਰ ਦੇਖ ਕੇ ਕੋਲ ਬਿਠਾ ਲਿਆ। ਪੁੱਛਦੇ ਨੇ ਗੁਰੂ ਰਾਮਦਾਸ ਮਹਾਰਾਜ, ਅਰਜਨ ਦੇਵ ਆ ਜਿਹੜੀ ਤੁਸੀਂ ਪੱਤਰਿਕਾ ਭੇਜੀ ਦੇ ਉੱਤੇ ਤੀਜਾ ਅੰਕ ਪਾਇਆ ਹੋਇਆ, ਮਹਾਰਾਜ ਦੋ ਪਹਿਲਾਂ ਭੇਜੀਆਂ ਸੀ। ਮਹਾਰਾਜ ਕਹਿੰਦੇ ਸਾਡੇ ਕੋਲ ਨਹੀਂ ਆਈ ਕੋਈ। ਪਿਰਥੀ ਨੂੰ ਬੁਲਾ ਕੇ ਪੁੱਛਿਆ, ਪਿਰਥੀਆ ਕਹਿੰਦੇ ਮੇਰੇ ਕੋਲ ਕੋਈ ਪੱਤਰਿਕਾ ਨਹੀਂ ਆਈ ਲਾਹੌਰ। ਇਹਦੇ ਘਰਵਾਲੀ ਦਾ ਨਾਂ ਸੀ ਕਰਮੋ, ਸਿੱਖ ਭੇਜ ਕੇ ਗੁਰੂ ਰਾਮਦਾਸ ਮਹਾਰਾਜ ਨੇ ਕਰਮੋ ਕੋਲੋਂ ਚੋਲਾ ਮੰਗਾਇਆ ਪਿਰਥੀਏ ਦਾ। ਮਹਾਰਾਜ ਕਹਿੰਦੇ ਪਿਰਥੀ ਚਾਹੁੰਦੇ ਤੇਰਾ ਚੋਲਾ ਹੈ? ਜੀ ਮਹਾਰਾਜ। ਆ ਚਿੱਠੀਆਂ ਕੱਢ ਕੇ ਦੇ ਦੀ ਜੇਬ ਚੋਂ। ਪਿਰਥੀ ਚੰਦ ਕਹਿੰਦਾ ਅਰਜਨ ਦੇਵ ਚਿੱਠੀਆਂ ਬਹੁਤੀਆਂ ਲਿਖਣੀਆਂ ਜਾਣਦਾ ਤਾਂ ਮੇਰੀਆਂ ਨੇ ਚਿੱਠੀਆਂ। ਜਦੋਂ ਸਤਿਗੁਰਾਂ ਤੋਂ ਸਤਿਪੁਰਸ਼ਾਂ ਤੋਂ ਭਾਵਨਾ ਉੱਠ ਜਾਂਦੀ ਹੈ, ਸ਼ਰਧਾ ਉੱਠ ਜਾਂਦੀ ਹੈ, ਫਿਰ ਚਲਾਕੀ ਝੂਠ ਮੁੱਕਰਨਾ ਇਹੋ ਜਿਹੇ ਉਹਦੇ ਵਿੱਚ ਗੁਣ ਆ ਜਾਂਦੇ। ਇਹ ਕੋਈ ਪਿਰਥੀ ਚੰਦ ਬਹੁਤੀਆਂ ਚਿੱਠੀਆਂ ਲਿਖਣੀਆਂ ਜਾਣਦਾ? ਮੇਰੀਆਂ ਚਿੱਠੀਆਂ, ਢੀਠ ਹੋ ਗਿਆ। ਮਹਾਰਾਜ ਕਹਿੰਦੇ ਚੰਗਾ ਪਿਰਥੀਆ ਤੇਰੀਆਂ ਹੋਣਗੀਆਂ। ਤਿੰਨ ਪਦ ਸ਼ਬਦ ਲਿਖੇ ਗਏ ਨੇ, ਇੱਕ ਰਹਿੰਦਾ ਹੈ, ਉਹ ਚਾਰ ਕੁ ਸ਼ਬਦ ਪੂਰਾ ਕਰੋ। ਜਿੱਥੇ ਕਪਟ ਹੈ, ਜਿੱਥੇ ਈਰਖ ਹੈ, ਜਿੱਥੇ ਦੁਬਧ ਹੈ, ਉੱਥੇ ਨਾਮ ਬਾਣੀ ਦਾ ਵਾਸਾ ਨਹੀਂ। ਚੁੱਪ ਕਰ ਗਿਆ। ਹੁਕਮ ਹੋਇਆ ਗੁਰੂ ਅਰਜਨ ਦੇਵ ਜੀ ਮਹਾਰਾਜ, ਫਿਰ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਚੌਥਾ ਪਦ ਉਚਾਰਿਆ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚੱਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਹੁਕਮ ਚ ਰਹਿ ਕੇ ਸੇਵਾ ਕੀਤੀ, ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਖਸ਼ੀ, ਆਪ ਗੋਇੰਦਵਾਲ ਸਾਹਿਬ ਆ ਗਏ, ਇੱਥੇ ਆ ਕੇ ਸਰੀਰ ਦਾ ਪਰਿਤਿਆਗ ਕੀਤਾ। ਜਿੱਦਣ ਭੋਗ ਸੀ, ਰਸਮ ਸੀ ਪੱਗ ਦੀ, ਉਦਣ ਪਿਰਥੀ ਨੇ ਝਗੜਾ ਵੀ ਕੀਤਾ। ਜਦੋਂ ਬਾਬਾ ਬੁੱਢਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੱਗ ਦੇਣ ਲੱਗੇ, ਪਿਰਥੀ ਨੇ ਖੋਹ ਲਈ, ਉਹਨਾਂ
ਛੋਟੇ ਨੂੰ ਗੁਰਤਾਗੱਦੀ ਦੇ ਦਿੱਤੀ ਹੈ।
ਮਹਾਰਾਜ ਕਹਿੰਦੇ ਕਿਉਂ ਝਗੜਾ ਕਰਦਾ ਆਪਣੇ ਪਿਤਾ ਨਾਲ? ਇਹ ਤਾਂ ਜਿਹਦੀ ਵਸਤੂ ਸੀ ਉਹਨੂੰ ਦੇਣੀ ਸੀ, ਉਹਨੂੰ ਮਿਲ ਗਈ। ਇੱਥੇ ਇਹਨੇ ਝਗੜਾ ਵੀ ਕੀਤਾ। ਗੁਰੂ ਅਰਜਨ ਦੇਵ ਜੀ ਕਹਿੰਦੇ ਬਾਬਾ ਜੀ ਪੱਗ ਪਿਰਥੀ ਨੂੰ ਦੇ ਦਿਓ। ਬਖਸ਼ਿਸ਼ ਤਾਂ ਅੰਦਰ ਦੀ ਗੱਲ ਹੁੰਦੀ ਹੈ, ਨਹੀਂ ਤਾਂ ਦੁਨੀਆਂ ਇਕੱਠੀ ਹੋ ਕੇ ਜਿਹਨੂੰ ਮਰਜ਼ੀ ਗੁਰੂ ਬਣਾ ਸਕਦੀ ਹੈ। ਹੁਣ ਬਣਾਓ ਫਿਰ ਇਕੱਠੇ ਹੋ ਕੇ। ਜੇ ਕਿਸੇ ਬੰਦੇ ਦੇ ਹੱਥ ਦੀ ਗੱਲ ਹੈ ਤਾਂ ਇਹ ਤਾਂ ਇਕੱਠੇ ਕਰ ਲਓ ਪੈਸੇ ਦੇ ਕੇ, ਪੰਜ ਚਾਰ ਲੱਖ ਇਕੱਠੇ ਹੋ ਕੇ ਤੇ ਇੱਕ ਨੂੰ ਗੁਰੂ ਬਣਾ ਦਿਓ, ਨਹੀਂ ਨਾ ਬਣ ਸਕਦਾ। ਇਹ ਲਿਖ ਦਾਤ ਜੋਤ ਵਡਿਆਈ ਲਿਖੀ ਹੈ, ਦਰਗਾਹ ਤੋਂ ਲਿਖੀ ਹੁੰਦੀ। ਫਿਰ ਦੇਖੋ ਕਦੇ ਸੁੱਲੀ ਖਾਂ ਚੜ੍ਹਾ ਕੇ ਲਿਆਂਦਾ ਪੰਜਵੇਂ ਪਾਤਸ਼ਾਹ ਤੇ, ਕਦੇ ਸੁਲਭੀ ਖਾਂ ਚੜ੍ਹਾ ਕੇ ਲਿਆਂਦਾ, ਕਦੇ ਹੋਰ ਜਰਨੈਲ ਚੜ੍ਹਾ ਲਿਆਂਦਾ, ਖੀਰ ਤੱਕ ਵੈਰ ਵਿੱਢ ਕੇ ਰੱਖਿਆ। ਕਦੇ ਛੇਵੇਂ ਪਾਤਸ਼ਾਹ ਨੂੰ ਦਹੀਂ ਵਿੱਚ ਮਿਲਾ ਕੇ ਜ਼ਹਿਰ ਪੰਡਿਤ ਨੂੰ ਲਾਲਚ ਦੇ ਕੇ, ਕਦੇ ਸਪੇਰੇ ਤੋਂ ਸੱਪ ਛਡਾ ਦਿੱਤਾ, ਕਦੇ ਦਾਈ ਨੂੰ ਲਾਲਚ ਦਿੱਤਾ ਕਿ ਦੁੱਧ ਪਿਆ ਦਿਓ ਜ਼ਹਿਰ ਲਾ ਕੇ ਅਸਤਨਾ ਨੂੰ, ਕੋਈ ਦਾ ਪੇਚ ਨਹੀਂ ਚੱਲਿਆ। ਫਿਰ ਜਹਾਂਗੀਰ ਬਾਦਸ਼ਾਹ ਨੂੰ ਮਿਲ ਗਿਆ ਜਾ ਕੇ, ਇੱਕ ਦੂਜਾ ਫਿਰ ਚੰਦੂ, ਤੀਜਾ ਸ਼ੇਖ ਅਹਿਮਦ ਸਰਹੰਦੀ ਫਤਿਹਗੜ੍ਹ ਸਾਹਿਬ ਦੇ ਨਾਲ ਜਿਹੜਾ ਸਥਾਨ ਹੈ, ਇੱਥੇ ਦਾ ਮੁੱਖ ਪੁਜਾਰੀ ਸ਼ੇਖ ਅਹਿਮਦ
ਇਹ ਪੁਜਾਰੀ ਹੈ ਇਸ ਜਗ੍ਹਾ ਦਾ, ਤੇ ਮੱਕੇ ਤੋਂ ਦੂਜੀ ਜਗ੍ਹਾ ਹੈ ਜਿਹੜੀ ਫਤਿਹਗੜ੍ਹ ਸਾਹਿਬ ਦੇ ਨਾਲ ਹੈ, ਇਹ ਵੀ ਉੱਥੇ ਪਹੁੰਚ ਗਿਆ। ਜਾ ਕੇ ਕਹਿੰਦੇ ਉਹ ਜਹਾਂਗੀਰ ਬਾਦਸ਼ਾਹ ਰਾਜ ਮੁਗਲਿਆ ਹੈ ਤੇ ਝੰਡਾ ਕਿਸੇ ਹੋਰ ਧਰਮ ਦਾ ਝੂਲਦਾ, ਬੋਲਬਾਲਾ ਖਿਆਲ ਕਰ, ਜੇ ਇਸ ਗੱਲ ਨੂੰ ਨਾ ਖਤਮ ਕੀਤਾ ਕੱਲ ਨੂੰ ਤੈਨੂੰ ਖਤਰਾ ਹੈ। ਫਿਰ ਖੁਸਰੋ ਨੂੰ ਕਾਰਨ ਬਣਾਇਆ, ਚੰਦੂ ਨੂੰ ਕਾਰਨ ਬਣਾਇਆ, ਕਈ ਕਾਰਨ ਬਣਾਏ ਗਏ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਨ ਦੇ। ਖੁਦ ਸਰਕਾਰ ਚਾਹੁੰਦੀ ਸੀ ਕਿ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਕੇ ਸਿੱਖੀ ਦੀ ਜਿਹੜੀ ਚੜ੍ਹਦੀ ਕਲਾ ਨੂੰ ਦਬਾਇਆ ਜਾਏ। ਸੱਚ ਕਦੇ ਮਿਟਦਾ ਨਹੀਂ ਹੁੰਦਾ ਨਾ ਖਤਮ ਹੁੰਦਾ ਹੈ। ਸੋ ਕਈ ਕਾਰਨ ਵਿਦਵਾਨਾਂ ਨੇ ਮਾਰ ਦੀ ਸ਼ਹੀਦੀ ਦੇ ਮੰਨੇ ਨੇ, ਪਰ ਸਤਿਗੁਰੂ ਮਹਾਰਾਜ ਨੇ ਜਿੱਥੇ ਗੁਰੂ ਨਾਨਕ ਦੇ ਘਰ ਦੇ ਵਿੱਚ ਸੇਵਾ ਅਤੇ ਸਿਮਰਨ ਸੀ ਉੱਥੇ ਸ਼ਹੀਦੀ ਦੀ ਪਰੰਪਰਾ ਪੰਜਵੇਂ ਪਾਤਸ਼ਾਹ ਨੇ ਚਲਾਈ। ਗੱਲ ਆਪਣੀ ਸਿੱਖੀ ਦਾ ਸਿਧਾਂਤ ਹੁਕਮ ਮੰਨਣ ਦਾ ਸੀ। ਜਦੋਂ ਤੱਤੀ ਤਵੀ 'ਤੇ ਬੈਠੇ ਰੇਤਾ ਪੈ ਰਿਹਾ ਸੀ ਸੀਸ ਵਿੱਚ, ਤਾਂ ਪੁੱਛਿਆ ਸਾਈਂ ਮੀਆਂ ਮੀਰ ਨੇ, ਮੈਂ ਇਹ ਕੀ ਦੇਖ ਰਿਹਾ ਏਡੀ ਤਾਕਤ ਦੇ ਮਾਲਕ ਹੋਂ? ਅਤੇ ਮਹਾਰਾਜ ਕਹਿੰਦੇ ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੇ। ਜੋ ਕਰ ਰਿਹਾ ਸਾਨੂੰ ਮਿੱਠਾ ਲੱਗ ਰਿਹਾ, ਹੁਕਮ ਮੰਨ ਰਿਹਾ ਸੀ ਉਹਦਾ। ਇਸ ਕਰਕੇ ਉਸੇ ਬਚਨ ਨੂੰ ਅੱਜ ਤੱਕ ਗੁਰਸਿੱਖ ਮੰਨਦੇ ਨੇ। ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੈ, ਜਿਨ੍ਹਾਂ ਨੇ ਗੁਰੂ ਨੂੰ ਤੱਤੀ ਤਵੀ 'ਤੇ ਬਿਠਾ ਕੇ ਰੇਤਾ ਪਾਇਆ ਸੀ ਸੀਸ, ਅੱਜ ਵੀ ਉਸ ਦਿਨ ਛਬੀਲਾਂ ਲੱਗਣਗੀਆਂ, ਠੰਡੇ ਜਲ ਦੀਆਂ, ਮਿੱਠੇ ਜਲ ਦੀਆਂ, ਲੰਗਰ ਛਕਾਏ ਜਾਣਗੇ ਰੋਕ ਰੋਕ ਕੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜ਼ੁਲਮ ਦੀ ਅੱਗ ਬੁਝਾਈ ਸੀ ਸ਼ਹਾਦਤ ਦੇ ਕੇ, ਪਰ ਅੱਜ ਸਿੱਖ ਤਪਸ਼ ਮਿਟਾਉਂਦਾ, ਠੰਡਾ ਪਾਣੀ, ਮਿੱਠਾ ਜਲ, ਸ਼ਰਬਤ ਛਕਾ ਕੇ ਸ਼ਾਂਤੀ। ਅੱਜ ਵੀ ਸਿੱਖ ਦੇਖੋ ਜ਼ੁਲਮ ਨੂੰ, ਗਰਮੀ ਨੂੰ, ਤਪਸ਼ ਨੂੰ ਮਿਟਾਉਂਦਾ ਹੈ। ਇਹ ਭਾਣਾ ਮੰਨਣ ਦੀ ਨਿਸ਼ਾਨੀ ਹੈ ਕਿ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਵਾਲੇ ਦਿਨ ਛਬੀਲਾਂ ਲੱਗਦੀਆਂ। ਤੇਰਾ ਕੀ ਆ ਮਿੱਠਾ ਲੱਗ, ਕੋਈ ਪੁੱਛ ਸਕਦਾ ਨਾ ਵੀ ਤੁਸੀਂ ਤਾਂ ਅੱਜ ਰਾਹ ਰੋਕਣੇ ਸੀ, ਭੰਨ ਤੋੜ ਕਰਨੀ ਸੀ, ਤੁਹਾਡੇ ਗੁਰੂ ਨੂੰ ਤਸੀਹੇ ਦਿੱਤੇ ਗਏ ਸੀ, ਅਤੇ ਤੁਸੀਂ ਉਲਟਾ ਲੋਕਾਂ ਨੂੰ ਠੰਡਾ ਜਲ ਛਕਾ ਰਹੇ ਹੋ ਛਬੀਲਾਂ ਲਾ ਲਾ ਕੇ। ਕਿਉਂਕਿ ਗੁਰਸਿੱਖ ਜ਼ੁਲਮ ਨਹੀਂ ਚਾਹੁੰਦਾ, ਨਾ ਜ਼ੁਲਮ ਨੂੰ ਬਰਦਾਸ਼ਤ ਹੀ ਕਰਦਾ, ਸ਼ਾਂਤੀ ਚਾਹੁੰਦਾ, ਭਾਵੇਂ ਆਪਣੇ ਖੂਨ ਨੂੰ ਬਹਾ ਕੇ ਸ਼ਾਂਤੀ ਲਿਆਉਣੀ ਪਵੇ। ਅਤੇ ਗੁਰੂਆਂ ਦਾ ਚਲਾਇਆ ਹੋਇਆ ਇਹ ਪੰਥ ਹੈ। ਪਹਿਲੇ ਸ਼ਹੀਦ ਪੰਜਵੇਂ ਪਾਤਸ਼ਾਹ ਮਹਾਰਾਜ ਹੋਏ ਨੇ, ਜਿਨ੍ਹਾਂ ਨੇ ਸਾਰਾ ਜੀਵਨ ਹੁਕਮ ਵਿੱਚ ਰਹਿ ਕੇ ਤੱਤੀ ਤਵੀ 'ਤੇ ਬੈਠ ਕੇ ਵੀ ਆਖਿਆ ਤੇਰਾ ਕੀ ਆ ਮਿੱਠਾ ਲੱਗ ਹੈ। ਇਸ ਕਰਕੇ ਸਾਡੇ ਜੀਵਨ ਵਿੱਚ ਦੁੱਖ ਆਵੇ, ਸੁੱਖ ਆਵੇ, ਘਾਟਾ ਆਵੇ, ਵਾਧਾ ਆ ਜਾਵੇ, ਖੁਸ਼ੀ ਆਵੇ, ਗਮੀ ਆਵੇ, ਤਾਂ ਇਹ ਵੀ ਦਾਤ ਤੇਰੀ ਦਾਤਾਰ ਕਰਕੇ ਮੰਨਣਾ ਹੈ। ਗੁਰੂ ਦਾ ਰਾਹ ਛੱਡ ਕੇ, ਗੁਰੂ ਦਾ ਘਰ ਛੱਡ ਕੇ ਹੋਰ ਪਾਸੇ ਨਹੀਂ ਤੁਰ ਪੈਣਾ। ਦੁੱਖ ਆ ਗਿਆ ਜਾਂ ਕੋਈ ਘਾਟਾ ਆ ਗਿਆ ਜਾਂ ਕੋਈ ਐਸਾ ਟਾਈਮ, ਇਹ ਉਹਦੀ ਰਜ਼ਾ ਵਿੱਚ ਵਿਚਰਨਾ। ਸਤਿਗੁਰਾਂ ਨੂੰ ਆਪਾਂ ਸਤਿਗੁਰਾਂ ਦਾ ਆਪਾਂ ਨੂੰ ਹੁਕਮ ਹੈ। ਦੂਜੀ ਬੇਨਤੀ, ਅੱਜ 11 ਜੂਨ ਹੋ ਗਈ, 27 ਜੂਨ ਵੀ ਆਉਣ ਵਾਲੀ ਹੈ, ਜਿਹੜੀ ਆਪਾਂ ਨੂੰ ਭੁੱਲਣੀ ਨਹੀਂ, ਕਦੇ ਨਾ ਭੁੱਲ ਸਕਦੀ ਹੈ। ਜਦੋਂ ਕੋਈ ਹੋਰ ਆਪਣਾ ਨਹੀਂ ਚਾਰਾ, ਤਾਂ ਆਪਾਂ ਇਹੀ ਆਪਾਂ ਉਹਨਾਂ ਦੀ ਯਾਦ ਹੀ ਮਨਾ ਸਕਦੇ ਹਾਂ। ਸਿਰਫ 27 ਜੂਨ ਨੂੰ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਦੀ ਬਰਸੀ, ਜਿਹੜੀਆਂ ਸੰਗਤਾਂ ਦੀ ਡਿਊਟੀ ਲਾ ਕੇ ਗਏ ਨੇ ਮਹਾਂਪੁਰਸ਼, ਜਿਹੜੀ ਜਿਹੜੀ ਸੇਵਾ, ਜਿੰਨਾ ਚਿਰ ਸਵਾਸ ਆਪਾਂ ਹੁਕਮ ਮੰਨ ਕੇ, ਸੇਵਕ ਉਹੀ ਹੈ ਜਿਹੜਾ ਉਹਦੇ ਹੁਕਮ ਵਿੱਚ ਵਿਚਰਦਾ, ਹੁਕਮ ਮੰਨ ਕੇ ਸੇਵਾ ਕਰਨੀ ਹੈ। ਜਿੱਥੇ ਕੋਈ ਡਿਊਟੀ ਹੈ ਮਾਈਆਂ ਦੀ, ਭਾਈਆਂ ਦੀ, ਰਸਤਾ ਵਸਤਾ ਲਿਆਉਣ ਦੀ, ਭਾਵੇਂ ਬੇਨਤੀਆਂ ਕੀਤੀਆਂ ਜਾਣਗੀਆਂ, ਸੰਗਤਾਂ ਕੋਲ ਪਹੁੰਚਣਗੇ ਸਿੰਘ, ਪਰ ਫਿਰ ਵੀ ਸੰਗਤਾਂ ਨੇ ਆਪਣਾ ਫਰਜ਼ ਸਮਝਣਾ, ਆਪ ਆਉਣਾ, ਹੋਰ ਸੰਗਤਾਂ ਨਾਲ ਲੈ ਕੇ ਆਉਣਾ। ਸੋ ਨੇੜੇ ਦੀ ਸੰਗਤ ਨੇ ਪਹਿਲਾਂ 2-3 ਦਿਨ ਦੁੱਧ ਪਹੁੰਚਾਉਣਾ, ਦੂਰ ਵਾਲੀ ਸੰਗਤ 26 ਤਰੀਕ ਨੂੰ ਸੇਵਾ ਵਾਲੀ ਸੰਗਤ ਨੇ ਪਹੁੰਚ ਜਾਣਾ, ਮਾਈਆਂ ਨੇ ਲੰਗਰ ਪਕਾਉਣ ਵਾਲੀਆਂ ਨੇ, ਭਾਈਆਂ ਨੇ ਸੇਵਾ ਕਰਨ ਵਾਲਿਆਂ ਨੇ 26 ਤਰੀਕ ਨੂੰ ਪਹੁੰਚਣਾ, 27 ਤਰੀਕ ਨੂੰ ਸਾਰਿਆਂ ਨੇ ਹੀ ਪਹੁੰਚਣਾ। ਇਹ ਬੇਨਤੀਆਂ ਪ੍ਰਵਾਨ ਕਰਿਓ ਭਾਈ। 26 ਤਰੀਕ ਨੂੰ ਅੰਮ੍ਰਿਤ ਸੰਚਾਰ ਵੀ ਹੋਏਗਾ। ਅੱਜ ਵੀ ਬਹੁਤ ਸਾਰੀ ਸੰਗਤ ਨੇ ਅੰਮ੍ਰਿਤ ਛਕਿਆ, ਹੋਰ ਵੀ ਸੰਗਤਾਂ ਤਿਆਰੀ ਕਰੋ। ਹੁਣ ਬਾਕੀ ਬੇਨਤੀਆਂ ਬਾਬਾ ਜਸਵੀਰ ਸਿੰਘ ਜੀ ਕਰਨਗੇ। ਗੁਰੂ ਸਤੋਤਰ ਵਿੱਚ ਬੋਲੋ। ਸੋ ਪਟਿਆਲੇ ਤੋਂ ਬਾਬਾ ਜੈਮਲ ਸਿੰਘ ਜੀ ਪਿੰਡਰ, ਪਹਿਲਾਂ ਮਾਸਟਰ ਜੀ ਸੀ, ਹੁਣ ਉਹਨਾਂ ਦੀ ਸੇਵਾ ਜਿਹੜੀ ਗੁਰੂ ਪੰਥ ਵਿੱਚ ਬੜੀ ਨਿੱਘਰ ਸੇਵਾ, ਜਿਨ੍ਹਾਂ ਨੇ 10, 20, 50, 100 ਨਹੀਂ ਕਈ ਸੈਂਕੜੇ ਸਿੰਘ ਖੰਡ ਪਾਠੀ ਮਾਈ ਭਾਈ ਬੱਚੇ ਨੌਜਵਾਨ ਖੰਡ ਪਾਠੀ ਬਣਾਏ ਨੇ, ਬਣਾ ਰਹੇ ਨੇ। ਇਹ ਵੀ ਹੁਕਮ ਮਹਾਂਪੁਰਸ਼ਾਂ ਨੇ ਕੀਤਾ ਸੀ, ਉਹ ਵੀ ਪਹੁੰਚੇ ਨੇ। ਉਹਨਾਂ ਦਾ ਵੀ ਸਥਾਨ ਵੱਲੋਂ ਧੰਨਵਾਦ ਹੈ, ਕਿਉਂਕਿ ਉਹ ਵੀ ਹੁਕਮ ਵਿੱਚ ਰਹਿ ਕੇ ਸੇਵਾ ਨਿਭਾ ਰਹੇ ਨੇ। ਕੋਈ ਘਰ ਵਾਸਤੇ ਕਰਦਾ, ਕੋਈ ਕੁਟੰਬ ਵਾਸਤੇ, ਪੰਥ ਵਾਸਤੇ, ਗੁਰੂ ਵਾਸਤੇ ਕੋਈ ਵਿਰਲੇ ਕਰਦਾ। ਉਹਨਾਂ ਨੂੰ ਸਤਿਕਾਰ ਨਾਲ ਬਾਬਾ ਆਖਿਆ ਗਿਆ ਪੰਥ ਵਿੱਚ, ਜਿਨ੍ਹਾਂ ਦੀ ਗੁਰੂ ਪੰਥ ਵਾਸਤੇ ਸੇਵਾ ਕੁਰਬਾਨੀ ਹੁੰਦੀ ਹੈ। ਇਸ ਕਰਕੇ ਹੁਣ ਉਹਨਾਂ ਨੂੰ ਬਾਬਾ ਜੈਮਲ ਸਿੰਘ ਜੀ ਪਿੰਡ ਆਖਿਆ ਜਾਂਦਾ, ਕਿਉਂਕਿ ਉਹ ਹੁਣ ਗੁਰੂ ਪੰਥ ਦੀ ਸੇਵਾ 'ਤੇ ਤਤਪਰ ਰਹਿੰਦੇ ਨੇ। ਹੁਣ ਗੁਰੂ ਸਤੋਤਰ ਵਿੱਚ ਬੋਲੋ, ਅਰਦਾਸ ਹੁਕਮਨਾਮੇ ਸੁਣ ਕੇ ਅਗਲੀਆਂ ਬੇਨਤੀਆਂ। ਸਤਿਗੁਰਾਂ ਦੇ ਸਰੂਪ ਜਾਣ ਤੋਂ ਬਾਅਦ ਸੰਗਤਾਂ ਨੇ ਫਿਰ ਲੰਗਰ ਛਕ ਕੇ ਖੁਸ਼ੀਆਂ ਲੈ ਕੇ ਮਾਰਦੀਆਂ ਫਿਰ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰ ਤੇਗ ਬਹਾਦਰ, ਧੰਨ ਹੈ
है धन है धन है गुरु गोविंद सिंह जी धन है धन है धन है धन है गुरु ग्रंथ साहिब जी धन है धन है धन है धन है जी तेरा पंथ खालसा धन है सतनाम श्री वाहिगुरु बोल सतनाम श्री वाहिगुरु बोल वाहिगुरु 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 बोल वाहिगुरु 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 बोल वाहिगुरु बोल कदे ना डोल वाहिगुरु बोल कदे ना डोल सतनाम श्री वाहिगुरु बोल सतनाम श्री वाहिगुरु बोल